मचियो जंग दारन मां तब दीदारे अली आए पेंद खान बंगारियो जन निज काल बनाए।
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत दीन दुनिया दे पातशाह दसों पातशाहियां दी आत्मक जाग दी जोत राजान राज पानान पान देवान देव उपमा महान धन धन श्री गुरु ग्रंथ साहिब सच्चे पातशाह दे पावन पवित्र चरणां कमलां च पिछले पैरां दे सजे होए दीवानां च हाजरियां भर के कत्तर हो के नता प्रति गुरु पातशाह दा पावन पवित्र इतिहास छेवें पातशाह धन श्री गुरु हरगोबिंद साहिब जी महाराज जी दी जीवन कथा बहुत ही अदब प्यार सत्कार और श्रद्धा सहित सरवण कर रहे। दयालु परम कृपालु सतगुरु धन श्री गुरु हरगोबिंद साहिब जी महाराज जंग लड़ रहे ने धर्म युद्ध लड़ रहे ने मुखलस खां अखीरला हल्ला करन वास्ते अपने दो जरनैल सुल्तान बेग ते सैयद ददार अली खां इन्हां नूं नाल लै के चढ़ाई करके आया है। इहो जे तिखे तीर छेवें पातशाह जी महाराज जी दे चले ने दस पत्थे तीरां दे पहला सतगुरु दी खाली कर चुके ने चला के होर नवे पत्थे तीरां दे भर के मंगवाए ने चला रहे ने। एक एक तीर कईयां कईयां तुरकां दीयां छातियां नूं विन्नदा है और ओह तीर चुक के जिहड़े बचे होए सूरमे ने मुखलस खां कोल जा के ओहनूं विखाउंदे ने नवाब साहब एहो जे तीर अज दे समे विच होर कोई नहीं चला सकदा। बुक बुक चौड़े अंजल भर चौड़े ए खपरे तीर इन्हां नूं चलाण वास्ते जिहड़ा तनक है ओह बड़ा मजबूत चाहीदा है और ओह मजबूत तनक कोई आम बंदा सधारण व्यक्ति चुक भी नहीं सकदा। पर वेखो गुरु हरगोबिंद साहिब जी एहो जे तीर चलाउंदे ने कि हाथियां नूं भी चीर के पार निकल जाण आम सधारण बंदे ते घोड़े इन्हां तीरां दे सामने की ने। गुरु जी दे तीर साफ ही निकल जांदे ने। मुखलस खां वेख के सतगुरां दे तीर मन ही मन डरिया है पर अपने अंदर दा डर ने बाहर जाहर नहीं कीता प्रगट नहीं कीता। इन्ना समझ गया जान गया कि मेरा काल नेड़े आ चुका है हुण मैं जिउंदा वापस नहीं जा सकदा जे जावांगा भी ते की मुंह लैके जावांगा। तो मुखलस खां ने उस वेले साथियां नूं प्रेरिया कहिंदा जी आपां खलो के लड़े ते गुरु दे तीरां ने आपां नूं मार मुकाउणा है अगे हो के तेग दा जंग लड़िए ते वध के अगे हो के हमला करिए। हमला करन वास्ते जदों अगे वधे इहदा इक जरनैल सुल्तान बेग भाई साहब भाई विधि चंद जी दे कोल आया ते कोल आके उन्हें बरछे दा वार कीता है। भाई साहब जी दे बरछी भाई विधि चंद जी दे बांह दे उत्ते डोले ते थोड़ी जी लगी जख्म होया बरछी मार के दौड़न लगा भाई विधि चंद ने वंगारिया ठहर जा गीदिया चलिया किथे है वार कीता ते हुण वार चल के वापस मुड़ी। भाई साहब ने तेग दा वार कीता पर वार खाली चला गया घोड़ा पिछा नूं कीता कृपान च म्यान विच कृपान पा लई ते तीर अपने हाथ च पकड़ के चिरे ते चाढ़ के निशाना बन के जदों छड्या सुल्तान बेग दी धौण दे विचों तीर निकल के पार चला गया और इहदी मौत हो गई। जदों सुल्तान बेग मारिया गया ਉਸ ਵੇਲੇ ਸਿੱਖਾਂ ਵਿਚ ਭਾਰੀ ਉਤਸ਼ਾਹ ਜਾਗਿਆ ਕਿ ਇਕ ਹੋਰ ਜਰਨੈਲ ਤੁਰਕਾਂ ਦਾ ਜੰਗ ਦੇ ਮੈਦਾਨ ਵਿਚ ਮਾਰਿਆ ਜਾ ਚੁੱਕਾ। ਉਧਰ ਮੁਖਲਿਸ ਖਾਂ ਦਾ ਵੇਖ ਕੇ ਥੋੜਾ ਜਿਹਾ ਹੌਸਲਾ ਹੋਰ ਟੱਟ ਗਿਆ, ਪਰ ਫਿਰ ਵੀ ਬਹਾਦਰੀ ਕਰਕੇ ਦਲੇਰੀ ਕਰਕੇ ਲੜ ਰਿਹਾ। ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਜੰਗ ਕਰ ਰਿਹਾ। ਸੈਯਦ ਦਦਾਰ ਅਲੀ ਖਾਂ ਇਹਦੇ ਸੱਜੇ ਪਾਸੇ ਨਾਲ ਲੜਦਾ ਹੋਇਆ ਅੱਗੇ ਆ ਰਿਹਾ। ਸੈਯਦ ਦਦਾਰ ਅਲੀ ਖਾਂ ਜਿਵੇਂ ਭਾਈ ਗੁਰੂ ਕੇ ਸਿੱਖਾਂ ਦੇ ਨਾਲ ਲੜਨ ਵਾਸਤੇ ਅੱਗੇ ਵਧ ਰਿਹਾ, ਪੈਂਦੇ ਖਾਂ ਨਾਲ ਲੜਨ ਵਾਸਤੇ ਅੱਗੇ ਵਧ ਰਿਹਾ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਸਤਿਗੁਰਾਂ ਦਾ ਇਹ ਪਵਿੱਤਰ ਪਾਵਨ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਦੇ ਆ। ਛੇਵੇਂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿਚ ਹਾਜ਼ਰੀ ਦਵਾਉਂਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੁਵੇਰਾ ਮਚਿਓ ਜੰਗ ਦਾਰਨਵਾ, ਤਬਦੇਦਾਰ ਅਲੀ ਆਏ।
ਜਦੋਂ ਬੜਾ ਭਿਆਨਕ ਦਾਰਨ ਕਹਿੰਦੇ ਨੇ ਭਿਆਨਕ ਨੂੰ, ਜਦੋਂ ਭਿਆਨਕ ਜੰਗ ਮਚ ਗਿਆ, ਗਹਿ ਗੱਟ ਘਮਾਸਾਨ ਜੰਗ ਮਚ ਗਿਆ, ਸੂਰਮੇ ਇਕ ਦੂਜੇ ਦੇ ਖੂਨ ਦੇ ਪਿਆਸੇ ਹੋਏ ਲੜ ਰਹੇ ਨੇ, ਜੂਝ ਰਹੇ ਨੇ, ਉਸ ਵਕਤ ਮੁਖਲਿਸ ਖਾਂ ਦੇ ਨਾਲ ਚੜ ਕੇ ਆਇਆ ਹੋਇਆ ਸੈਯਦ ਦਦਾਰ ਅਲੀ ਖਾਂ ਇਹ ਰੋਸ ਵਿਚ ਆਇਆ, ਤੇ ਰੋਸ ਵਿਚ ਆ ਕੇ ਦਦਾਰ ਅਲੀ ਖਾਂ ਅੱਗੇ ਵਧ ਕੇ ਆਇਆ ਹੈ।
ਕਹਿੰਦਾ ਖਾਨ ਬੰਗਾਰਿਓ ਜਨ ਨਿਜ ਕਾਲ ਬਣਾਏ।
ਦਦਾਰ ਅਲੀ ਖਾਂ ਜਦੋਂ ਅੱਗੇ ਵਧ ਕੇ ਆਇਆ, ਇਹਨੇ ਪੈਂਦੇ ਖਾਂ ਨੂੰ ਕਿਤੇ ਬੰਗਾਰ ਲਿਆ। ਪੈਂਦੇ ਖਾਂ ਵੀ ਅੱਗੇ ਲੜ ਰਿਹਾ ਸੀ, ਜੂਝ ਰਿਹਾ ਸੀ, ਇਹਨੇ ਪੈਂਦੇ ਖਾਂ ਨੂੰ ਆ ਕੇ ਬੰਗਾਰਿਆ। ਕਹਿੰਦੇ ਮਨ ਨੂੰ ਪੈਂਦੇ ਖਾਂ ਨੂੰ ਨੀ ਬੰਗਾਰਿਆ, ਦਦਾਰ ਅਲੀ ਖਾਂ ਨੇ ਆਪਣੇ ਕਾਲ ਨੂੰ ਵੰਗਾਰ ਕੇ ਆਪਣੇ ਵੱਲ ਸੱਦ ਲਿਆ, ਕਾਲ ਨੂੰ ਮੌਤ ਨੂੰ ਵੰਗਾਰ ਕੇ ਆਪਣੇ ਕੋਲ ਸੱਦ ਲਿਆ, ਬੁਲਾ ਲਿਆ ਹੈ।
ਪਾਦੜੀ ਛੰਦ ਹੈ ਕੋ ਧਵਾਏ ਦੋਨੋ ਸਬੀ,
ਆਪਣੇ ਘੋੜੇ ਦੌੜਾ ਕੇ ਦੋਵੇਂ ਵੀਰ ਯੋਧੇ ਇਕ ਪਾਸੇ ਪੈਂਦੇ ਖਾਂ ਆ, ਦੂਜੇ ਪਾਸੇ ਦਦਾਰ ਅਲੀ ਖਾਂ ਹੈ। ਦਦਾਰ ਅਲੀ ਖਾਂ ਮੁਖਲਿਸ ਖਾਂ ਵੱਲੋਂ ਲੜ ਰਿਹਾ ਤੇ ਪੈਂਦੇ ਖਾਂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਵੱਲੋਂ ਲੜ ਰਿਹਾ। ਇਹ ਦੋਵੇਂ ਸੂਰਮੇ ਆਪਣੇ ਘੋੜੇ ਦੌੜਾ ਕੇ ਨੇੜੇ ਕੀਤੇ ਹਨ।
ਲੀਏ ਚਾਂਪੇ ਆਪ ਖਰ ਸੰਦ ਤੀਰ,
ਇਹਨਾਂ ਨੇ ਬੜੇ ਤਿੱਖੇ ਤੀਰ ਆਪਣੇ ਹੱਥਾਂ ਵਿਚ ਪਕੜੇ ਹੋਏ, ਕਮਾਨ ਦੇ ਉੱਤੇ ਜੜ ਕੇ, ਚਿਲੇ ਦੇ ਉੱਤੇ ਜੜ ਕੇ ਤੀਰ ਛੱਡਣ ਲੱਗੇ ਹਨ।
ਕਿਨੋ ਪ੍ਰਹਾਰ ਇਸੇ ਉੱਤੇ ਧਾਏ,
ਇਧਰ ਉਧਰ ਦੌੜ ਕੇ ਇਧਰ ਉਧਰ ਘੋੜੇ ਕਰਕੇ ਇਹਨਾਂ ਨੇ ਬੜੇ ਸੂਰਮਿਆਂ ਨੂੰ ਪ੍ਰਹਾਰ ਕੀਤਾ, ਬੜਿਆਂ ਨੂੰ ਜ਼ਖਮੀ ਕੀਤਾ, ਆਪਣੇ ਤੀਰਾਂ ਨਾਲ ਬੜਿਆਂ ਨੂੰ ਮਾਰਿਆ ਹੈ।
ਦਿਸ਼ਨ ਸੂਰ ਲਗ ਅਨਕ ਗਾਏ,
ਬਹੁਤ ਸਾਰੇ ਦੋਹਾਂ ਪਾਸਿਆਂ ਦੇ ਸੂਰਮੇ ਬੜੇ ਘਾਇਲ ਹੋਏ ਨੇ, ਜ਼ਖਮੀ ਹੋਏ ਨੇ। ਪੈਂਦੇ ਖਾਂ ਨੇ ਵੀ ਬੜੇ ਸੂਰਮੇ ਘਾਇਲ ਕੀਤੇ, ਉਧਰੋਂ ਦਦਾਰ ਅਲੀ ਨੇ ਵੀ ਬੜੇ ਤੀਰ ਚਲਾਏ ਹਨ।
ਢਲਕੰਤ ਢਾਲ ਚਮਕੰਤ ਤੇਗ,
ਢਾਲਾਂ ਢਲਕਣ ਲੱਗੀਆਂ ਨੇ, ਤੇਗਾਂ ਚਮਕਣ ਲੱਗੀਆਂ ਹਨ।
ਥਰਕੰਤ ਛਟਾ ਕੰਨ ਜਿਉਂ ਸਬੇਗ,
ਤੇ ਕਹਿੰਦੇ ਉਸ ਵੇਲੇ ਜਿਵੇਂ ਆਕਾਸ਼ ਦੇ ਵਿਚ ਕਾਲੇ ਰੰਗ ਦੇ ਬੱਦਲ ਛਾਂਦੇ ਨੇ ਨਾ, ਬੜੇ ਵੇਗ ਦੇ ਨਾਲ ਵਹਿੰਦੇ ਨੇ, ਏਦਾਂ ਗੁਰੂ ਖਾਲਸਾ ਜੀ ਤੇਗਾਂ ਜਿਹੜੀਆਂ ਨੇ ਬਿਜਲੀ ਦੇ ਸਮਾਨ ਚਮਕਦੀਆਂ ਨੇ ਕਾਲੇ ਰੰਗ ਦੇ ਬੱਦਲਾਂ ਦੇ ਵਿਚੋਂ।
ਲਗੇ ਅੰਤ ਕਾਏ ਗਿਰੀ ਅੰਤ ਵੀਰ,
ਜਿਨ੍ਹਾਂ ਸੂਰਮਿਆਂ ਨੂੰ ਜਾ ਕੇ ਹਥਿਆਰ ਵੱਜਦੇ ਨੇ, ਸ਼ਸਤਰ ਵੱਜਦੇ ਨੇ, ਨੇਜੇ ਤੀਰ ਵੱਜਦੇ ਨੇ, ਕਹਿੰਦੇ ਜਿਨ੍ਹਾਂ ਨੂੰ ਵੱਜਦੇ ਨੇ ਉਹ ਵੀਰ ਯੋਧੇ ਨਾਲ ਹੀ ਜ਼ਮੀਨ ਤੇ ਡਿੱਗ ਪੈਂਦੇ ਨੇ, ਘੋੜਿਆਂ ਤੋਂ ਉੱਛਲ ਕੇ ਡਿੱਗਦੇ ਨੇ।
ਤਰੇ ਅੰਤ ਧੀਰ ਭਜੇ ਅੰਤ ਪੀਰ,
ਜਿਹੜੇ ਧੀਰਜ ਰੱਖਣ ਵਾਲੇ ਸੂਰਮੇ ਨੇ ਉਹ ਧੀਰਜ ਰੱਖ ਕੇ ਲੜ ਰਹੇ ਨੇ, ਪਰ ਜਿਹੜੇ ਕਾਇਰ ਤੇ ਗੀਦੀ ਨੇ ਉਹ ਆਪਣੇ ਹਿਰਦੇ ਵਿਚ ਕਾਇਰਤਾ ਧਾਰਨ ਕਰਕੇ ਭੱਜਣ ਲੱਗੇ ਨੇ, ਨੱਠਣ ਲੱਗੇ ਹਨ।
ਪਵਕੰਤ ਕਾਏ ਸਰੀਰਾਂ
ਦੇ ਉੱਤੇ ਜਿਹੜੇ ਜ਼ਖਮ ਲੱਗੇ ਨੇ ਉਹਨਾਂ ਜ਼ਖਮਾਂ ਚੋਂ ਭਵਕ ਭਵਕ ਕੇ ਖੂਨ ਬਾਹਰ ਨਿਕਲਦਾ ਹੈ, ਸੂਰਮਿਆਂ ਦਾ ਖੂਨ ਉਬਾਲੇ ਖਾਂਦਾ ਹੈ, ਔਰ ਉਹਨਾਂ ਜ਼ਖਮਾਂ ਵਿਚੋਂ ਉਬਲ ਉਬਲ ਕੇ ਖੂਨ ਬਾਹਰ ਨੂੰ ਕਹਿੰਦੇ ਢੈਲ ਟਰਿਅੰਤ ਸਰੋਣ, ਉਹ ਖੂਨ ਜਿਹੜਾ ਹੈ ਢਲ ਢਲ ਕੇ ਜ਼ਮੀਨ ਤੇ ਡਿੱਗ ਰਿਹਾ।
ਦਲਿਅੰਤ ਦੇ ਬੁਜਿਅੰਤ ਕੌਣ,
ਦਲਦੇ ਜਾ ਰਹੇ ਨੇ ਘੋੜਿਆਂ ਦੇ ਪੌੜਾਂ ਥੱਲੇ ਜਿਹੜੇ ਜ਼ਖਮੀ ਨੇ ਉਹ ਥੱਲੇ ਹੀ ਦਲੇ ਜਾ ਰਹੇ ਹਨ, ਕੌਣ ਪੁੱਛਦਾ ਹੈ ਕਿਸੇ ਨੂੰ ਕਿ ਭਾਈ ਤੇਰਾ ਕੀ ਹਾਲ ਹੈ।
ਕੁਮਿਆਂਤ ਹੋਰ ਬਰਿਅੰਤ ਸੂਰ।
ਬਹੁਤ ਸਾਰੀਆਂ ਹੂਰਾਂ ਜੰਗ ਦੇ ਮੈਦਾਨ ਦੇ ਵਿਚ ਘੁੰਮਦੀਆਂ ਨੇ ਔਰ ਸੂਰਮਿਆਂ ਨੂੰ ਵਰ ਰਹੀਆਂ ਨੇ। ਬਹੁਤ ਸਾਰੇ ਸੂਰਬੀਰ ਬਹਾਦਰ ਯੋਧਿਆਂ ਨੂੰ ਵਿਆਹ ਰਹੀਆਂ ਨੇ, ਵਰ ਰਹੀਆਂ ਹਨ।
ਹਰਖੰਤ ਹੇਰ ਬਰਖੰਤ ਨੂਰ।
ਔਰ ਕਹਿੰਦੇ ਬੜਾ ਖੁਸ਼ ਹੁੰਦੀਆਂ ਨੇ ਹੂਰਾਂ ਵੇਖ ਕੇ ਸੂਰਮਿਆਂ ਦਾ ਨੂਰ ਵਰਖਦਾ ਵੇਖ ਕੇ, ਉਹਨਾਂ ਦਾ ਖੂਨ ਵਰਸਦਾ ਵੇਖ ਕੇ ਹੂਰਾਂ ਪ੍ਰਸੰਨ ਹੁੰਦੀਆਂ, ਖੁਸ਼ ਹੋ ਕੇ ਉਹਨਾਂ ਲਾੜਿਆਂ ਨੂੰ ਵਰਦੀਆਂ ਹਨ।
ਸੈਯਦ ਦੀਦਾਰ ਅਲੀ ਤਜ ਖਤੰਗ।
ਇਧਰ ਸੈਯਦ ਦੀਦਾਰ ਅਲੀ ਖਾਂ ਜਿਹੜਾ ਮੁਖਲਸ ਖਾਨ ਵੱਲੋਂ ਲੜ ਰਿਹਾ ਹੈ, ਇਹ ਆਪਣੇ ਬਹੁਤ ਸਾਰੇ ਖਤੰਗ ਤਿੱਖੇ ਤੀਰ ਚਿਲੇ ਤੇ ਚਾੜ ਚਾੜ ਕੇ ਛੱਡ ਰਿਹਾ ਹੈ।
ਇਕ ਪੈਂਦ ਖਾਨ ਕੋ ਅੰਤ ਅੰਗ।
ਇਹ ਪੈਂਦੇ ਖਾਂ ਨੂੰ ਮਾਰਨਾ ਚਾਹੁੰਦਾ ਹੈ ਦੀਦਾਰ ਅਲੀ, ਕਿ ਪੈਂਦਾ ਖਾਂ ਬੜਾ ਸੂਰਮਾ ਬਹਾਦਰ ਹੈ, ਮੈਂ ਇਹਨੂੰ ਮਾਰ ਮੁਕਾਵਾਂ, ਇਹਦੇ ਮਰਨ ਨਾਲ ਗੁਰੂ ਜੀ ਦਾ ਹੌਸਲਾ ਢਵੇਗਾ। ਇਸ ਕਰਕੇ ਪੈਂਦੇ ਖਾਂ ਤੇ ਨਿਸ਼ਾਨਾ ਸੇਧ ਸੇਧ ਕੇ, ਪੈਂਦੇ ਖਾਂ ਦਾ ਨਿਸ਼ਾਨਾ ਲਾ ਕੇ ਸੈਯਦ ਦੀਦਾਰ ਅਲੀ ਖਾਂ ਤੀਰ ਚਲਾਉਂਦਾ ਹੈ।
ਪੈਰੇ ਸੰਜੋਏ ਮੈਂ ਲਗਤ ਕੋਏ।
ਪੈਂਦੇ ਖਾਂ ਨੇ ਸਰੀਰ ਤੇ ਸੰਜੋਅ ਧਾਰਨ ਕੀਤੀ ਹੋਈ ਹੈ, ਸੰਜੋਅ ਪਾਈ ਹੋਣ ਕਰਕੇ ਕਹਿੰਦੇ ਇਹਦਾ ਕੋਈ ਸਰੀਰ ਦਾ ਵਾਲ ਵੀ ਵਿੰਗਾ ਨਹੀਂ ਹੋਇਆ, ਪੈਂਦੇ ਖਾਂ ਜ਼ਖਮੀ ਨਹੀਂ ਹੋਇਆ।
ਸੈ ਡੋਬ ਲੋ ਮੈਂ ਦੇ ਸੋਏ।
ਪੈਂਦੇ ਖਾਂ ਦੇ ਮਨ ਦੇ ਵਿਚ ਵੀ ਬੜਾ ਭਾਰੀ ਰੋਸ ਹੈ, ਇਹਦੇ ਮਨ ਦੇ ਵਿਚ ਵੀ ਬੜਾ ਭਾਰੀ ਜੋਸ਼ ਹੈ, ਇਹ ਚਾਹੁੰਦਾ ਹੈ ਕਿ ਲਹੂ ਦੇ ਵਿਚ ਡਬੋ ਕੇ ਰੱਖ ਦੇਵੇ ਸੈਯਦ ਦੀਦਾਰ ਅਲੀ ਖਾਂ ਨੂੰ।
ਬੋ ਕਰ ਉਪਾਏ ਹਥਿਆਰ ਡਾਰ।
ਬੜੇ ਉਪਾਅ ਕਰਕੇ ਦੋਵੇਂ ਸੂਰਮੇ ਹਥਿਆਰ ਚਲਾਉਂਦੇ ਨੇ, ਦੋਵੇਂ ਹੀ ਸੂਰਮੇ ਆਪੋ ਆਪਣੇ ਸ਼ਸਤਰ ਜ਼ੋਰ ਤੇ ਤਾਣ ਨਾਲ ਚਲਾ ਰਹੇ ਹਨ। ਇਧਰ ਉਧਰ ਘੋੜੇ ਦੌੜਾ ਕੇ ਪ੍ਰਹਾਰ ਕਰਦੇ ਨੇ, ਵਾਰ ਕਰਦੇ ਨੇ, ਪੈਂਦੇ ਖਾਂ ਵੀ ਵਾਰ ਕਰਦਾ ਹੈ, ਦੀਦਾਰ ਅਲੀ ਖਾਂ ਵੀ ਵਾਰ ਕਰਦਾ ਹੈ।
ਸਭ ਪੈਂਦ ਖਾਨ ਗਨ ਤੈਤਬਾਨ।
ਪੈਂਦੇ ਖਾਂ ਨੇ ਉਸ ਵਕਤ ਬੜੇ ਤੀਰ ਚਲਾਏ, ਆਪਣੇ ਧਨਖ ਦੇ ਚਿਲੇ ਤੇ ਚਾੜ ਚਾੜ ਕੇ ਤੀਰ ਕੰਨਾਂ ਤੱਕ ਖਿੱਚ ਖਿੱਚ ਕੇ ਪੈਂਦੇ ਖਾਂ ਨੇ ਚਲਾਏ ਨੇ।
ਗਲ ਕਵਚ ਤਾਏ ਮੈਂ ਚੁਬੈ ਜਾਨ।
ਪਰ ਦੀਦਾਰ ਅਲੀ ਖਾਂ ਨੇ ਵੀ ਸਰੀਰ ਤੇ ਕਵਚ ਪਾਇਆ ਹੋਇਆ ਸੀ, ਸੰਜੋਅ ਪਾਈ ਹੋਈ ਸੀ, ਸਿਰ ਤੇ ਟੋਪ ਲੋਹੇ ਦਾ ਪਾਇਆ ਹੋਇਆ ਸੀ। ਪੈਂਦੇ ਖਾਂ ਨੇ ਵੇਖਿਆ ਕਿ ਮੇਰੇ ਤੀਰਾਂ ਨਾਲ ਨੀ ਇਹਨੇ ਮਰਨਾ, ਕਿਉਂਕਿ ਇਹਨੇ ਸਰੀਰ ਤੇ ਸੰਜੋਅ ਤੇ ਲੋਹਾ ਮੜਿਆ ਹੋਇਆ ਹੈ, ਇਹਦੇ ਲੋਹੇ ਨੂੰ ਇਹ ਤੀਰ ਪਾਰ ਨਹੀਂ ਕਰ ਸਕਦੇ, ਚੀਰ ਨਹੀਂ ਸਕਦੇ।
ਇਮ ਉਤ ਵਿਚਾਰ ਤੱਕ ਤੱਕ ਕਹਿ ਤੁਰੰਗ।
ਏਦਾਂ ਆਪਣੇ ਹਿਰਦੇ ਚ ਵਿਚਾਰ ਕੇ ਨੇ ਉਸ ਵਕਤ ਦੀਦਾਰ ਅਲੀ ਖਾਂ ਦਾ ਘੋੜਾ ਵੇਖਿਆ ਹੈ।
ਹੱਥ ਤੀਰ ਤਾਏ ਕੇ ਪਾਲ ਅੰਗ।
ਉਸ ਵਕਤ ਪੈਂਦੇ ਖਾਂ ਨੇ ਆਪਣਾ ਤੀਰ ਦਾ ਨਿਸ਼ਾਨਾ ਸੈਯਦ ਦੀਦਾਰ ਅਲੀ ਖਾਂ ਦੇ ਘੋੜੇ ਦੇ ਮੱਥੇ ਤੇ ਲਾਇਆ, ਵੇਖਿਆ ਵੀ ਦੀਦਾਰ ਅਲੀ ਦੇ ਉੱਤੇ ਤੀਰ ਤਾਂ ਵੱਜਣਾ ਨਹੀਂ, ਇਹਨੇ ਤਾਂ ਸਰੀਰ ਤੇ ਸੰਜੋਅ ਪਾਈ ਹੋਈ ਹੈ, ਘੋੜੇ ਦਾ ਮੱਥਾ ਖਾਲੀ ਸੀ ਤੇ ਘੋੜੇ ਦੇ ਮੱਥੇ ਦਾ ਨਿਸ਼ਾਨਾ ਰੱਖ ਕੇ ਵੀ ਇਹਦਾ ਘੋੜਾ ਹੀ ਮਾਰਦੇ ਆ, ਉਹਦੇ ਘੋੜੇ ਦੇ ਮੱਥੇ ਦਾ ਨਿਸ਼ਾਨਾ ਰੱਖ ਕੇ ਪੈਂਦੇ ਖਾਂ ਨੇ ਆਪਣਾ ਤੀਰ ਚਲਾਇਆ ਹੈ। ਬੜੇ ਵੇਗ ਨਾਲ ਜ਼ੋਰ ਨਾਲ ਤਾਣ ਦੇ ਨਾਲ ਤੀਰ ਚਲਾਇਆ, ਉਹ ਤੀਰ ਜਾ ਕੇ ਘੋੜੇ ਦੇ ਮੱਥੇ ਵਿਚ ਛੂਕ ਕੇ
ਵੱਜਾ ਪਿਛਲ ਪਾਰ।
ਕਹਿੰਦੇ ਇੰਨੇ ਜ਼ੋਰ ਨਾਲ ਤੀਰ ਵੱਜਾ ਉਹਦੇ ਮੱਥੇ ਤੇ ਕਿ ਪਿਛਲੇ ਪਾਸਿਓ ਪਾਰ ਨਿਕਲ ਗਿਆ ਹੈ ਤੀਰ ਘੋੜੇ ਦੇ।
ਤਤਕਾਲ ਗਿਰਿਓ ਸੈਯਦ ਤੁਰੰਗ।
ਸੈਯਦ ਦੀਦਾਰ ਅਲੀ ਖਾਂ ਦਾ ਘੋੜਾ ਉਸੇ ਵੇਲੇ ਜ਼ਮੀਨ ਤੇ ਡਿੱਗ ਪਿਆ, ਜਦੋਂ ਮੱਥੇ ਚ ਤੀਰ ਵੱਜ ਕੇ ਪਾਰ ਨਿਕਲਿਆ ਇਹਦਾ ਘੋੜਾ ਨਾਲ ਹੀ ਮਾਰਿਆ ਗਿਆ, ਜ਼ਮੀਨ ਤੇ ਡਿੱਗ ਪਿਆ। ਪੈਂਦੇ ਖਾਂ ਦੇ ਹੱਥੋਂ ਇਹਦਾ ਘੋੜਾ ਮਾਰਿਆ ਗਿਆ, ਦੀਦਾਰ ਅਲੀ ਖਾਂ ਥੱਲੇ ਡਿੱਗ ਪਿਆ।
ਸਭ ਪਰਿਓ ਉਤਰ ਤਰ ਬੇਗ ਅੰਗ।
ਸਾਰੇ ਨੇ ਆਪਣਾ ਆਪ ਬਚਾ ਲਿਆ, ਘੋੜੇ ਤੋਂ ਛਾਲ ਮਾਰ ਕੇ ਆਪਣੇ ਪੱਬਾਂ ਭਰਨੇ ਹੋ ਗਿਆ, ਪੈਰਾਂ ਤੇ ਆ ਕੇ ਪੈਂਤਰੇ ਤੇ ਆ ਕੇ ਲੜਨ ਲੱਗਾ।
ਸੜਕੰਤ ਖੜਗ ਗੈ ਟਾਲ ਆਤ।
ਦੀਦਾਰ ਅਲੀ ਖਾਂ ਨੇ ਉਸ ਵਕਤ ਆਪਣੇ ਮਿਆਨ ਚ ਸੜਕ ਦੇ ਕੇ ਕਿਰਪਾਨ ਕੱਢ ਲਈ ਹੈ, ਸੜਕ ਦੇ ਕੇ ਆਪਣੀ ਤਿੱਖੀ ਤੇਗ ਖਿੱਚ ਲਈ ਹੈ ਜਿਹੜੀ ਬਿਜਲੀ ਵਾਂਗੂ ਚਮਕ ਰਹੀ ਹੈ, ਉਹ ਆਪਣੇ ਹੱਥ ਵਿਚ ਪਕੜੀ, ਇਕ ਹੱਥ ਵਿਚ ਢਾਲ ਫੜੀ ਹੋਈ ਹੈ।
ਰੁਪ ਰਹੇ ਵੀਰ ਕੈ ਖਾਨ ਸਾਥ।
ਬੜੇ ਗੁੱਸੇ ਵਿਚ ਆ ਕੇ ਦੀਦਾਰ ਅਲੀ ਖਾਂ ਪੈਂਦੇ ਖਾਂ ਨੂੰ ਵੰਗਾਰ ਕੇ ਬੋਲਿਆ, ਪੈਂਦੇ ਖਾਂ ਨੂੰ ਵੰਗਾਰ ਕੇ ਕਹਿਣ ਲੱਗਾ ਦੀਦਾਰ ਅਲੀ
ਹੈ ਅਤਿਓ ਕਾਕੀ ਓਜ ਤੋਏ।
ਕਹਿੰਦਾ ਉਹ ਵੱਡਿਆ ਬਹਾਦਰਾ ਸੂਰਮਿਆ ਯੋਧਿਆ, ਆਪਣੇ ਆਪ ਨੂੰ ਤੂੰ ਬੜਾ ਸੂਰਮਾ ਕਹੋਨਾ, ਘੋੜੇ ਨੂੰ ਮਾਰ ਕੇ ਕਾਹਦੀ ਬਹਾਦਰੀ ਵਿਖਾਉਣਾ, ਘੋੜੇ ਨੂੰ ਮਾਰ ਕੇ ਕਾਹਦੀ ਬਹਾਦਰੀ ਵਿਖਾਈ ਆ, ਘੋੜਾ ਤਾਂ ਕੋਈ ਵੀ ਮਾਰ ਸਕਦਾ ਸੀ, ਘੋੜੇ ਨੂੰ ਮਾਰ ਕੇ ਤੂੰ ਕਾਹਦੀ ਆਪਣੀ ਬਹਾਦਰੀ ਵਿਖਾਈ ਹੈ,
ਤੁਝ ਹਥਨਹਾਰ ਦਿਖ ਲਿਓ ਮੋਏ,
ਤੈਨੂੰ ਹੁਣ ਮੈਂ ਮਾਰਾਂਗਾ, ਤੂੰ ਮੇਰਾ ਘੋੜਾ ਮਾਰਿਆ ਨਾ, ਤੇ ਪੈਂਦੇ ਖਾਂ ਤੈਨੂੰ ਇਸ ਜੰਗ ਦੇ ਮੈਦਾਨ ਵਿਚ ਹੁਣ ਮੈਂ ਮਾਰਾਂਗਾ, ਵੇਖ ਲੈ ਚੰਗੀ ਤਰ੍ਹਾਂ ਮੈਨੂੰ, ਮੈਂ ਤੇਰਾ ਕਾਲ ਹਾਂ, ਮੈਂ ਤੇਰੀ ਮੌਤ ਹਾਂ,
ਅਵਤਰੈ ਉਤਰ ਕਰ ਦੋਏ ਹੱਥ,
ਆ ਜੇ ਤੂੰ ਵੱਡਾ ਬਹਾਦਰ ਆ ਤੇ ਘੋੜੇ ਤੋਂ ਥੱਲੇ ਉਤਰ ਕੇ ਮੇਰੇ ਨਾਲ ਪੈਂਤਰੇ ਤੇ ਆ ਕੇ ਲੜ, ਘੋੜੇ ਤੇ ਚੜ ਕੇ ਖਲੋਤਾ, ਆ ਮੇਰੇ ਸਾਹਮਣੇ ਪੈਰਾਂ ਤੇ ਆ ਕੇ ਮੇਰੇ ਨਾਲ ਦੋ ਹੱਥ ਕਰ, ਮੈਂ ਵੇਖਾਂ ਕਿ ਤੂੰ ਕਿੱਡਾ ਕੋ ਬਹਾਦਰ ਹੈ,
ਸਭ ਲਖੋ ਪਰ ਅਧਿਕ ਸਾਥ,
ਮੈਂ ਵੇਖਾਂਗਾ ਕਿ ਤੈਨੂੰ ਤੇਰੇ ਵਿਚ ਕਿੰਨਾ ਕੁ ਬਲ ਹੈ, ਤੂੰ ਕਿੰਨੇ ਕੁ ਬਲ ਵਾਲਾ ਹੈ, ਤਾਂ ਮੈਂ ਵੇਖਾਂਗਾ ਜੇ ਤੂੰ ਥੱਲੇ ਆ ਕੇ ਜੰਗ ਦੇ ਮੈਦਾਨ ਵਿਚ ਮੇਰੇ ਨਾਲ ਦੋ ਹੱਥ ਕਰੇ,
ਸੁਣ ਸਹਿ ਨਾ ਸਕਿਓ ਬਚ ਪੈਂਦ ਖਾਂ,
ਪੈਂਦੇ ਖਾਂ ਨੇ ਜਦੋਂ ਦੀਦਾਰ ਅਲੀ ਖਾਂ ਦਾ ਇਹ ਤਾਨਾ ਸੁਣਿਆ, ਦੀਦਾਰ ਅਲੀ ਖਾਂ ਨੇ ਜਦੋਂ ਵੰਗਾਰਿਆ ਨਾ ਪੈਂਦੇ ਖਾਂ ਨੂੰ, ਤੇ ਪੈਂਦੇ ਖਾਂ ਕੋਲੋਂ ਦੀਦਾਰ ਅਲੀ ਦੀ ਇਹ ਗੱਲ ਸੁਣ ਕੇ ਜਰੀ ਨਹੀਂ ਗਈ, ਸੂਰਮਾ ਸੀ, ਬਹਾਦਰ ਸੀ, ਪੈਂਦੇ ਖਾਂ ਵੀ ਦਲੇਰ ਸੀ, ਦੂਜਾ ਗੁਰੂ ਸਾਹਿਬ ਜੀ ਕੋਲੋਂ ਇਹਨੇ ਗੁੜਤੀ ਮਿਲੀ ਸੀ ਬੀਰ ਰਸ ਦੀ, ਕਹਿੰਦੇ ਪੈਂਦੇ ਖਾਂ ਕੋਲੋਂ ਉਸ ਵੇਲੇ ਦੀਦਾਰ ਅਲੀ ਦਾ ਇਹ ਬੋਲਾ ਸਿਆ ਨਹੀਂ ਗਿਆ,
ਆਪ ਮਨ ਸਾਵਦਾ,
ਇਹਨੇ ਘੋੜਾ ਤਿਆਗ ਦਿੱਤਾ, ਪੈਂਦੇ ਖਾਂ ਛਾਲ ਮਾਰ ਕੇ ਘੋੜੇ ਤੋਂ ਥੱਲੇ ਆ ਗਿਆ ਜ਼ਮੀਨ ਤੇ,
ਤਬ ਨਿਕਟ ਕਯੋ ਕਿਉਂ ਮਰਨ ਥਾ ਚਾਹੇ,
ਕੋਲ ਆ ਗਿਆ ਦੀਦਾਰ ਅਲੀ ਦੇ ਪੈਂਦੇ ਖਾਂ, ਤੇ ਕੋਲ ਆ ਕੇ ਕਹਿੰਦਾ ਉਹ ਦੀਦਾਰ ਅਲੀ ਸੈਯਦ, ਕਿਉਂ ਮਰਨਾ ਚਾਹੁੰਦਾ ਇਸੇ ਜਗ੍ਹਾ ਤੇ, ਕਿਉਂ ਮਰਨ ਚਾਹੇ, ਤੇਰੇ ਮਨ ਦੇ ਵਿਚ ਲੱਗਦਾ ਮਰਨ ਦੀ ਰੀਝ ਹੈ, ਤੂੰ ਮੇਰੇ ਹੱਥੋਂ ਮਰਨ ਵਾਸਤੇ ਇੱਥੇ ਆਇਆ ਹੈ,
ਮਮ ਨਾਮ ਸੁਣਿਓ ਕੈ ਪ੍ਰਥਮ ਨਾਏ,
ਮੇਰਾ ਨਾਂ ਪਹਿਲਾਂ ਕਦੇ ਸੁਣਿਆ ਕਿ ਨਹੀਂ ਸੁਣਿਆ, ਤੂੰ ਜਾਣਦਾ ਮੈਂ ਕੌਣ ਆ, ਪੈਂਦੇ ਖਾਂ ਵੰਗਾਰ ਕੇ ਕਹਿ ਰਿਹਾ ਦੀਦਾਰ ਅਲੀ ਨੂੰ, ਕਹਿੰਦਾ ਤੂੰ ਜਾਣਦਾ ਮੇਰਾ ਨਾਂ ਕੀ ਹੈ, ਮੇਰਾ ਨਾਂ ਪਹਿਲਾਂ ਕਦੇ ਸੁਣਿਆ ਕਿ ਨਹੀਂ ਸੁਣਿਆ,
ਮਮ ਏਕ ਮੁਸ਼ਟ ਤੋਂ ਲੈ ਸਾਰ,
ਮੈਂ ਤੈਨੂੰ ਹਥਿਆਰ ਨਾਲ ਵੀ ਨਹੀਂ ਇੱਕੋ ਮੁੱਕੇ ਨਾਲ ਮਾਰ ਸਕਦਾ, ਇੰਨੀ ਮੇਰੇ ਚ ਜਾਨ ਹੈ, ਮੇਰਾ ਨਾਂ ਪੈਂਦੇ ਖਾਂ ਹੈ, ਕਦੇ ਸੁਣਿਆ ਕਿ ਨਹੀਂ ਸੁਣਿਆ, ਜੇ ਨਹੀਂ ਸੁਣਿਆ ਤੇ ਦੱਸ ਦਿੰਦਾ ਮੈਨੂੰ ਪੈਂਦੇ ਖਾਂ ਕਹਿੰਦੇ ਨੇ, ਤੂੰ ਤਾਂ ਮੇਰੀ ਇੱਕ ਮੁੱਕੇ ਦੀ ਮਾਰ ਨੀ ਦੀਦਾਰ ਅਲੀ ਖਾਂ, ਇੱਕ ਮੁੱਕਾ ਮਾਰ ਕੇ ਮੈਂ ਤੇਰੇ ਪ੍ਰਾਣ ਕੱਢ ਲਵਾਂਗਾ,
ਹੁਣ ਕਦੋਂ ਖੜਗ ਤੇਰੇ ਪ੍ਰਾਣ,
ਮੁੱਕਾ ਮਾਰ ਕੇ ਤੂੰ ਮੇਰਾ ਮੁੱਕਾ ਨੀ ਸਹਾਰ ਸਕਣਾ, ਤੇ ਜੇ ਮੁੱਕਾ ਨਾ ਸਹਾਰ ਸਕਿਆ ਤੇ ਫੇਰ ਮੈਂ ਤੇਰੇ ਤੇ ਤੇਗ ਦਾ ਖੜਗ ਦਾ ਵਾਰ ਕਰਾਂਗਾ,
ਸੁਣ ਸੈਯਦ ਕ੍ਰੋਧਤ ਨੇਰ ਆਏ,
ਕਹਿੰਦੇ ਸੁਣ ਕੇ ਉਸ ਵੇਲੇ ਸੈਯਦ ਦੀਦਾਰ ਅਲੀ ਖਾਂ ਬੜੇ ਗੁੱਸੇ ਚ ਆਇਆ, ਬੜੇ ਕ੍ਰੋਧ ਵਿਚ ਆਇਆ, ਕਹਿੰਦਾ ਵੇਖਣਾ ਮੈਂ ਤੈਨੂੰ ਵੱਡੇ ਮੁੱਕੇਬਾਜ਼ ਨੂੰ ਕਿ ਤੂੰ ਕਿਹੋ ਜਿਹਾ ਮੁੱਕੇ ਦਾ ਪ੍ਰਹਾਰ ਕਰਦਾ ਹੈ,
ਤੂੰ ਪ੍ਰਥਮ ਹੱਥ ਕਾਟੋਂ ਬਣਾਏ,
ਜਿਹੜੇ ਹੱਥਾਂ ਦੇ ਮੁੱਕੇ ਵੱਟ ਕੇ ਵਿਖਾਉਂਦਾ ਨਾ, ਪਹਿਲਾਂ ਮੈਂ ਤੇਰੀਆਂ ਬਾਹਾਂ ਹੀ ਵੱਢ ਸੁੱਟਣੀਆਂ ਨੇ, ਸੈਯਦ ਦੀਦਾਰ ਅਲੀ ਕਹਿੰਦਾ ਤੇਰਾ ਪਹਿਲਾਂ ਜਿਹੜੇ ਤੇਰੇ ਹੱਥ ਨੇ ਇਹ ਤੇਰੀਆਂ ਜਿਹੜੀਆਂ ਬਾਹਾਂ ਨੇ ਇਹੀ ਮੈਂ ਵੱਢ ਕੇ ਜ਼ਮੀਨ ਦੇ ਉੱਤੇ ਸੁੱਟ ਦੇਣੀਆਂ, ਫਿਰ ਕਿਹੜੇ ਮੁੱਕੇ ਵਿਖਾਵੇਂਗਾ,
ਇਹ ਕੈਸ ਕਰਿਓ ਤਬ ਤੇਗ ਵਾਰ,
ਇਹ ਤਾਂ ਕਹਿ ਕੇ ਸੈਯਦ ਦੀਦਾਰ ਅਲੀ ਖਾਂ ਨੇ ਉਸ ਵੇਲੇ ਆਪਣੀ ਤੇਗ ਦਾ ਵਾਰ ਕੀਤਾ ਹੈ,
ਹਰ ਸਿਪਰ ਪੈਂਦ ਖਾਂ ਲੀਏ ਸਹਾਰ,
ਪੈਂਦੇ ਖਾਂ ਦੇ ਹੱਥ ਵਿਚ ਵੱਡੀ ਸਾਰੀ ਢਾਲ ਸੀ, ਇਹਨੇ ਆਪਣੀ ਢਾਲ ਅੱਗੇ ਕੀਤੀ, ਦੀਦਾਰ ਅਲੀ ਖਾਂ ਦਾ ਚਲਾਇਆ ਹੋਇਆ ਤੇਗ ਦਾ ਵਾਰ ਇਹਨੇ ਆਪਣੀ ਢਾਲ ਦੇ ਉੱਤੇ ਝੱਲਿਆ, ਢਾਲ ਦੇ ਨਾਲ ਰੋਕਿਆ ਹੈ,
ਹੁਣ ਉਛਲ ਆਪ ਕਰ ਮੁਸ਼ਟ ਜੋਰ,
ਦੂਜੇ ਹੱਥ ਦੇ ਨਾਲ ਕਿਰਪਾਨ ਨੀ ਸੀ ਫੜੀ, ਪੈਂਦੇ ਖਾਂ ਨੇ ਕਿਰਪਾਨ ਕੱਢੀ ਨੀ ਮਿਆਨ ਚੋਂ, ਇਹਨੇ ਕਿਹਾ ਸੀ ਨਾ ਵੀ ਮੈਂ ਤਾਂ ਇੱਕ ਮੁੱਕੇ ਦੇ ਨਾਲ ਹੀ ਤੇਰੇ ਪ੍ਰਾਣ ਕੱਢ ਸਕਦਾ, ਉਹ ਆਪਣਾ ਵਚਨ ਪੂਰਾ ਕਰਨਾ ਚਾਹੁੰਦਾ ਪੈਂਦੇ ਖਾਂ, ਜਦੋਂ ਇਹਨੇ ਸੈਯਦ ਦੀਦਾਰ ਅਲੀ ਖਾਂ ਦੀ ਤੇਗ ਦਾ ਵਾਰ ਰੋਕ ਲਿਆ ਆਪਣੀ ਢਾਲ ਤੇ ਦੂਜੇ ਹੱਥ ਦੇ ਨਾਲ ਇਹਨੇ ਉਛਲ ਕੇ ਆਪਣੇ ਸੱਜੇ ਹੱਥ ਨਾਲ ਬੜੇ ਜ਼ੋਰ ਤੇ ਤਾਣ ਦੇ ਨਾਲ,
ਕਰ ਮੁਸ਼ਟ ਜੋਰ ਜੈ ਕਰਨ ਮੋਲ ਤੈ ਹੱਥ ਕਠੋਰ,
ਕਹਿੰਦੇ ਬੜੇ ਜ਼ੋਰ ਦੇ ਨਾਲ, ਜਿੱਥੇ ਕੰਨ ਦੀ ਥੱਲੜੇ ਪਾਸੇ ਪ੍ਰੁਪੜੀ ਹੁੰਦੀ ਹੈ ਨਾ, ਕੰਨ ਦੇ ਨਾਲ ਥੱਲੜੇ ਪਾਸੇ ਗਰਦਨ ਦੇ ਕੋਲ ਕੋਮਲ ਦੀ ਜਗ੍ਹਾ, ਇਹਨੂੰ ਕਹਿੰਦੇ ਨੇ ਗੰਢ ਸਥਲ ਵੀ ਕਹਿ ਦਿੰਦੇ ਨੇ, ਕੰਨ ਦੇ ਥੱਲੜੇ ਪਾਸੇ ਜਿਹੜੀ ਗੰਢ ਸਥਲ ਵਾਲੀ ਜਗ੍ਹਾ ਸੀ ਉਹ ਖਾਲੀ ਸੀ ਦੀਦਾਰ ਅਲੀ ਖਾਂ ਦੀ, ਪੈਂਦੇ ਖਾਂ ਨੇ ਆਪਣੇ ਮੁੱਕੇ ਦਾ ਜ਼ੋਰ ਉਥੇ ਵਿਖਾਇਆ, ਬੜੇ ਜ਼ੋਰ ਦੇ ਨਾਲ ਪੈਂਦੇ ਖਾਂ ਨੇ ਕੰਨ ਦੇ ਕੋਲ ਥੱਲੇ ਆ ਕੇ ਦੀਦਾਰ ਅਲੀ ਖਾਂ ਦੇ ਮੁੱਕਾ ਮਾਰਿਆ,
ਸਹਿ ਸਕਿਓ ਨਾ ਸੈਯਦ ਕੰਪ ਖਾਏ।
ਜਦੋਂ ਮੁੱਕਾ ਮਾਰਿਆ ਨਾ, ਇਹਨੇ ਜ਼ੋਰ ਨਾਲ ਮੁੱਕਾ ਮਾਰਿਆ ਵੀ ਸੈਯਦ ਦਿਦਾਰ ਅਲੀ ਖਾਨ ਕੋਲ ਮੁੱਕਾ ਝੱਲਿਆ ਨਹੀਂ ਗਿਆ, ਕੰਬਣ ਲੱਗ ਪਿਆ ਸਰੀਰ, ਉਸੇ ਵੇਲੇ ਕੰਬ ਗਿਆ।
ਗਿਰ ਪਰਿਓ ਬਾਯੂ ਜਨ ਤਰੋ ਗਿਰਾਏ।
ਕਹਿੰਦੇ ਦਿਦਾਰ ਅਲੀ ਉੱਥੇ ਹੀ ਜ਼ਮੀਨ ਤੇ ਡਿੱਗ ਪਿਆ ਤੇ ਉਹਦੇ ਪ੍ਰਾਣ ਸਰੀਰ ਵਿੱਚੋਂ ਨਿਕਲ ਗਏ। ਇੱਕ ਮੁੱਕੇ ਦਾ ਹੀ ਵਾਰ ਕੀਤਾ ਪੈਂਦੇ ਖਾਂ ਨੇ, ਇੱਕ ਮੁੱਕਾ ਏਡਾ ਬਲੀ ਸੀ ਪੈਂਦੇ ਖਾਂ ਵੀ ਭਿੰਡਦੇ ਹੋਏ ਸਾਨਾਂ ਨੂੰ ਪਕੜ ਕੇ ਸਿਰਾਂ ਤੋਂ ਪਿੱਛੇ ਕਰ ਦਿੰਦਾ ਸੀ, ਲੋਹੇ ਦੀ ਢਾਲ ਹੱਥ ਚ ਪਕੜ ਕੇ ਕਾਗਜ਼ ਵਾਂਗੂ ਚੀਰ ਕੇ ਰੱਖ ਦਿੰਦਾ ਸੀ। ਏਡੀਆਂ ਬਲਵਾਨ ਬਾਹਾਂ ਦੇ ਨਾਲ ਜਦੋਂ ਪੂਰੇ ਜ਼ੋਰ ਨਾਲ ਮੁੱਕਾ ਮਾਰਿਆ, ਕੰਬਦਾ ਹੋਇਆ ਜ਼ਮੀਨ ਤੇ ਡਿੱਗ ਪਿਆ ਦਿਦਾਰ ਅਲੀ ਖਾਂ, ਔਰ ਕਹਿੰਦੇ ਬਿਨਾਂ ਹਥਿਆਰ ਮਾਰਿਆ, ਬਿਨਾਂ ਸ਼ਸਤਰ ਮਾਰਿਆ ਇਹ ਮਾਰਿਆ ਗਿਆ ਦਿਦਾਰ ਅਲੀ ਖਾਂ।
ਬਿਨ ਸ਼ਸਤਰ ਲਗੇ ਹੋਏ ਇਸ ਬਿਨਾ
ਕੋਈ
ਸਭ ਕਹਿ ਤਮਾਸ਼ਾ ਆਸ ਪਾਸ।
ਸ਼ਸਤਰ ਮਾਰਿਆ ਕਹਿੰਦੇ ਉਸੇ ਵਕਤ ਮਾਰਿਆ ਗਿਆ, ਕੋਈ ਸ਼ਸਤਰ ਚਲਾਉਣ ਦੀ ਲੋੜ ਨਹੀਂ ਪਈ, ਨੇੜੇ ਤੇੜੇ ਜਿੰਨੇ ਸੂਰਮੇ ਖੜੇ ਸੀ ਸਭ ਤਮਾਸ਼ਾ ਵੇਖ ਰਹੇ ਸਨ ਵੀ ਇੱਕ ਪਾਸੇ ਤੋਂ ਤੇਗ ਨਾਲ ਲੜ ਰਿਹਾ, ਦੂਜੇ ਪਾਸੇ ਪੈਂਦੇ ਖਾਂ ਖਾਲੀ ਹੱਥ, ਹੱਥ ਚ ਤੇਗ ਕੋਈ ਨੀ ਬਸ ਇੱਕ ਢਾਲ ਫੜੀ ਹੋਈ ਹੈ, ਤੇ ਕਹਿੰਦੇ ਵੇਖ ਰਹੇ ਸਨ ਸਾਰੇ ਤਮਾਸ਼ਾ ਵੀ ਇੱਕ ਮੁੱਕੇ ਦੇ ਨਾਲ ਹੀ ਏਡਾ ਵੱਡਾ ਖੱਬੀ ਖਾਂ ਸੂਰਮਾ ਦਿਦਾਰ ਅਲੀ ਖਾਂ ਉਹ ਜੰਗ ਦੇ ਮੈਦਾਨ ਵਿਚ ਮਾਰ ਧਰਿਆ ਹੈ।
ਇੱਕ ਸਾਧ ਸਾਧ ਕਹਿ ਖਾਨ ਸਾਥ।
ਵੇਲੇ ਜਿੰਨੇ ਸੂਰਮੇ ਗੁਰੂ ਸਾਹਿਬ ਦੇ ਸਿੱਖ ਸਨ ਸਾਰੇ ਕਹਿਣ ਲੱਗੇ ਸਵਾਸ਼ ਪੈਂਦੇ ਖਾਂ, ਸਵਾਸ਼ ਹੈ ਤੇਰੀ ਬਹਾਦਰੀ ਦੇ, ਤੇਰੇ ਇਸ ਸੂਰਮਤਾਈ ਦੇ ਬਹਾਦਰੀ ਦੇ ਸਵਾਸ਼ ਹੈ।
ਹਸੇ ਗਰੀਬ ਨਿਵਾਜ ਨਾਥ।
ਦੇਵੇ ਪਾਤਸ਼ਾਹ ਖਲੋਤੇ ਮਹਾਰਾਜ ਜੀ ਖੇਡ ਖੜਾ ਕੇ ਹੱਸ ਪਏ ਗੁਰੂ ਹਰਗੋਬਿੰਦ ਸਾਹਿਬ, ਕਹਿੰਦੇ ਵਾਹ ਪੈਂਦੇ ਖਾਂ ਮੁੱਕੇ ਨਾਲ ਹੀ ਮਾਰ ਸੁੱਟਿਆ ਏਡਾ ਸੂਰਮਾ, ਮਹਾਰਾਜ ਛੇਵੇਂ ਪਾਤਸ਼ਾਹ ਜੀ ਹੱਸ ਪਏ ਕੋਲ ਖਲੋਤੇ।
ਤਤਕਾਲ ਤੁਰੰਗ ਪਰ ਚੜ ਸਿਧਾਏ।
ਉਸੇ ਵਕਤ ਪੈਂਦੇ ਖਾਂ ਦਿਦਾਰ ਅਲੀ ਖਾਂ ਨੂੰ ਮਾਰ ਕੇ ਨਾਲ ਹੀ ਛੇਤੀ ਪਲਾਕੀ ਮਾਰ ਕੇ ਘੋੜੇ ਤੇ ਸਵਾਰ ਹੋ ਗਿਆ ਤੇ ਛੇਵੇਂ ਪਾਤਸ਼ਾਹ ਦੇ ਨਾਲ ਚੜ ਕੇ ਚੱਲ ਪਿਆ।
ਹੁਣ ਗੁਰੂ ਨਿਕਟ ਪਾਤਸ਼ਾਹ ਆਏ।
ਦਿਦਾਰ ਅਲੀ ਖਾਂ ਨੂੰ ਮਾਰ ਕੇ ਪੈਂਦੇ ਖਾਂ ਘੋੜਾ ਭਜਾ ਕੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਕੋਲ ਆਣ ਖਲੋਤਾ ਹੈ, ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਆਣ ਖਲੋਤਾ ਹੈ।
ਇੱਕ ਮੁਗਲ ਸਖਾ ਸਰਦਾਰ ਦੋਏ।
ਮੁਗਲ ਸਖਾ ਨੇ ਵੇਖਿਆ ਵੀ ਇਹਦੇ ਜਿਹੜੇ ਦੋ ਸਰਦਾਰ ਬਚੇ ਸੀ, ਇੱਕ ਸੀ ਜਿਹਨੂੰ ਕੱਲ ਜੰਗ ਦੇ ਮੈਦਾਨ ਚ ਮਾਰਿਆ ਸੁਲਤਾਨ ਬੇਗ, ਤੇ ਇੱਕ ਆ ਦੂਜਾ ਸੂਰਮਾ ਸੀ ਦਿਦਾਰ ਅਲੀ ਖਾਂ। ਇਹ ਦੋਵੇਂ ਸਰਦਾਰ ਜਰਨੈਲ ਮੁਖਲਸ ਖਾਂ ਦੇ ਜਦੋਂ ਇਹਨੇ ਮਰੇ ਵੇਖੇ,
ਇਹ ਬਚੇ ਉੱਤੇ ਲੀ ਮਾਰ ਸੋਏ।
ਵੇਖਦਾ ਕਹਿੰਦਾ ਜਿਹੜੇ ਆ ਦੋ ਸੂਰਮੇ ਜਰਨੈਲ ਮੇਰੇ ਬਚੇ ਸਨ ਉਹ ਵੀ ਗੁਰੂ ਜੀ ਦੇ ਸੂਰਮਿਆਂ ਨੇ ਜੰਗ ਦੇ ਮੈਦਾਨ ਵਿਚ ਮਾਰ ਦਿੱਤੇ ਹਨ।
ਅਬ ਮੋਏ ਬਿਨਾ ਮੈਂ ਆਨ ਔਰ।
ਹੁਣ ਮੇਰੇ ਤੋਂ ਬਿਨਾਂ ਹੋਰ ਕੋਈ ਜਰਨੈਲ ਬਚਿਆ ਹੀ ਨੀ ਲੜਨ ਵਾਲਾ, ਹੁਣ ਮੈਂ ਇਕੱਲਾ ਹੀ ਜਰਨੈਲ ਬਚਿਆ ਜਿਹੜਾ ਜੰਗ ਦੇ ਮੈਦਾਨ ਚ ਲੜਾਂਗਾ।
ਗੁਰੂ ਸਨਮੁਖ ਹੋਏ ਜਬ ਆਏ ਦੂਰ।
ਹੁਣ ਮੈਂ ਗੁਰੂ ਸਾਹਿਬ ਦੇ ਸਨਮੁਖ ਹੋਵਾਂਗਾ, ਗੁਰੂ ਜੀ ਦੇ ਸਨਮੁਖ ਹੋ ਕੇ ਗੁਰੂ ਨਾਲ ਹੀ ਦੋ ਹੱਥ ਕਰਕੇ ਜੰਗ ਦੇ ਮੈਦਾਨ ਚ ਲੜਾਂਗਾ।
ਉਤਸ਼ਾਹ ਧਾਰ ਕੋਰਾ ਫੰਦਾਏ।
ਤਾਂ ਮੁਖਲਸ ਖਾਂ ਨੇ ਆਪਣੇ ਅੰਦਰ ਉਤਸ਼ਾਹ ਧਾਰਨ ਕੀਤਾ ਵੀ ਜੇ ਮੈਂ ਦੋ ਹੱਥ ਕੀਤੇ ਤੇ ਗੁਰੂ ਨਾਲ ਹੀ ਕਰਾਂਗਾ, ਗੁਰੂ ਨਾਲ ਹੀ ਜੰਗ ਦੇ ਮੈਦਾਨ ਵਿਚ ਲੜਾਂਗਾ। ਇਹ ਸੋਚ ਲੈ ਕੇ ਉਸੇ ਵਕਤ ਮੁਖਲਸ ਖਾਂ ਨੇ ਆਪਣਾ ਘੋੜਾ ਤੇਜ ਕੀਤਾ ਹੈ।
ਰਣ ਕੇ ਮੈਦਾਨ ਮੈਂ ਆਏ ਤਾਏ।
ਦੌੜਾ ਕੇ ਘੋੜਾ ਅਗਲੇ ਪਾਸੇ ਆ ਗਿਆ ਜੰਗ ਦੇ ਮੈਦਾਨ ਦੇ ਵਿਚ, ਰਣ ਭੂਮੀ ਵਿਚ ਅਗਲੇ ਪਾਸੇ ਆਣ ਖਲੋਤਾ।
ਸ਼੍ਰੀ ਹਰਗੋਬਿੰਦ ਕੇ ਸਮੁਖ ਹੋਏ।
ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਆ ਗਿਆ ਘੋੜਾ ਲੈ ਕੇ ਮੁਖਲਸ ਖਾਂ, ਤੇ ਛੇਵੇਂ ਪਾਤਸ਼ਾਹ ਦੇ ਸਾਹਮਣੇ ਘੋੜਾ ਲੈ ਕੇ ਆਣ ਖਲੋਤਾ ਹੈ।
ਉਹ ਮਰੇ ਪਇਓ ਨਾ ਕਾਜ ਕੋਈ।
ਜੰਗ ਦੇ ਮੈਦਾਨ ਚ ਛੇਵੇਂ ਪਾਤਸ਼ਾਹ ਦੇ ਸਾਹਮਣੇ ਆ ਕੇ ਕਹਿਣ ਲੱਗਾ, ਜੀ ਬੜੇ ਮਾਰੇ ਗਏ ਨੇ ਜੰਗ ਦੇ ਮੈਦਾਨ ਚ, ਹਾਲੇ ਤੱਕ ਕੋਈ ਕਾਰਜ ਸਿੱਧ ਨਹੀਂ ਹੋਇਆ।
ਅਬ ਮੋਰ ਤੋਰ ਰਣ ਵੈ ਕਰਾ।
ਕਿਉਂ ਨਾ ਗੁਰੂ ਜੀ ਆਪਾਂ ਹੁਣ ਦੋਵੇਂ ਹੱਥ ਕਰੀਏ, ਤੁਸੀਂ ਆ ਕੇ ਮੇਰੇ ਨਾਲ ਦੋ ਦੋ ਹੱਥ ਕਰੋ, ਹੁਣ ਤੁਹਾਡਾ ਤੇ ਮੇਰਾ ਜੰਗ ਦੇ ਵਿਚ ਮੈਦਾਨ ਦੇ ਵਿਚ ਜੰਗ ਹੋਣਾ ਚਾਹੀਦਾ, ਆਪਣਾ ਹੁਣ ਕਰਾਲ ਭਿਆਨਕ ਜੰਗ ਹੋਵੇ।
ਅਬ ਲੋਕ ਲੋਕ ਅਰਖੇ ਵਿਸਾਲ।
ਇੱਕ ਪਾਸਿਓ ਤੁਸੀਂ ਲੜੋ, ਦੂਜੇ ਪਾਸਿਓ ਮੈਂ ਲੜਦਾ, ਹੋਰ ਸਾਰਿਆਂ ਨੂੰ ਰੋਕ ਦਿਓ, ਸਿਰਫ ਆਪਾਂ ਦੋਵੇਂ ਹੀ ਜੰਗ ਦਾ ਮੈਦਾਨ ਦਾ ਫੈਸਲਾ ਕਰਦੇ ਆ, ਹਾਰ ਤੇ ਜਿੱਤ ਦਾ ਦੋਵੇਂ ਲੜੀਏ, ਬਾਕੀ ਸਾਰੇ ਸੂਰਮੇ ਖਲੋ ਕੇ ਆਲੇ ਦੁਆਲੇ ਵੇਖਣ ਤੇ ਪਤਾ ਲੱਗੇ ਕਿ ਦੋ ਸੂਰਮੇ ਲੜ ਰਹੇ ਨੇ।
ਕਹਿ ਮਰੋ ਆਪ ਕਹਿ ਲਿਓ ਮਾਰ।
ਮੈਂ ਜੰਗ ਦੇ ਮੈਦਾਨ ਵਿਚ ਜਾਂ ਤਾਂ ਅੱਜ ਮਰਾਂਗਾ ਤੇ ਜਾਂ ਫਿਰ ਗੁਰੂ ਜੀ ਤੁਹਾਨੂੰ ਮਾਰ ਮੁਕਾਵਾਂਗੇ, ਨਾ ਦੋਹਾਂ ਚੋਂ ਅੱਜ ਇੱਕ ਕੰਮ ਕਰਾਂਗਾ।
ਤਬ ਹੋਏ ਹਾਰ ਕੈ ਜੀਤ ਕਾਰ।
ਫਿਰ ਪਤਾ ਲੱਗੇਗਾ ਵੀ ਕਿਹਦੀ ਹਾਰ ਹੁੰਦੀ ਹੈ ਤੇ ਕਿਹਦੀ ਜਿੱਤ ਹੁੰਦੀ ਹੈ। ਇਹ ਫੈਸਲਾ ਤੇ ਤੁਹਾਡੀ ਮੇਰੀ ਲੜਾਈ ਤੋਂ ਬਾਅਦ ਹੀ ਹੋ ਸਕਦਾ। ਗੁਰੂ ਜੀ ਆਓ, ਤੁਸੀਂ ਆ ਕੇ ਮੇਰੇ ਨਾਲ ਦੋ ਹੱਥ ਕਰੋ।
ਗੁਰ ਸੁਣਿਓ ਸਵਨ ਕੋ ਦੀਏ ਹਟਾਏ।
ਗੁਰੂ ਖਾਨ ਨੇ ਆ ਕੇ ਮਹਾਰਾਜ ਛੇਵੇਂ ਪਾਤਸ਼ਾਹ ਨੂੰ ਵੰਗਾਰਿਆ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਾਲ ਦੇ ਜਿੰਨੇ ਸੂਰਮੇ ਸਾਥੀ ਯੋਧੇ ਵੀਰ ਸਨ ਸਭ ਨੂੰ ਕਹਿ ਦਿੱਤਾ ਵੀ ਪਿੱਛੇ ਹਟ ਜਾਓ, ਹੁਣ ਨੀ ਅੱਗੇ ਕਿਸੇ ਨੇ ਆਉਣਾ ਕਿਉਂਕਿ ਹੁਣ ਇਹਨੇ ਸਾਨੂੰ ਵੰਗਾਰਿਆ ਹੈ।
ਅਬ ਖਰੇ ਪਿਕੋ ਗਨ ਘੇਰ ਦਾਏ।
ਤੁਸੀਂ ਸਾਰੇ ਖਲੋ ਕੇ ਵੇਖੋ ਕਿ ਅਸੀਂ ਕਿਵੇਂ ਜੰਗ ਲੜਦੇ ਆ, ਕਿਵੇਂ ਜੰਗ ਦੇ ਮੈਦਾਨ ਵਿਚ ਮੁਖਰ ਸਖਾ ਨਾਲ ਅਸੀਂ ਦੋ ਹੱਥ ਕਰਦੇ ਆ। ਤੁਸੀਂ ਸਾਰੇ ਖਲੋ ਕੇ ਧਿਆਨ ਨਾਲ ਵੇਖੋ।
ਉਸ ਤੁਰਕ ਹਟੇ ਮੈਂ ਕਾਵ ਕਾਲ।
ਤੁਰਕ ਵੀ ਸਾਰੇ ਪਿੱਛੇ ਹਟ ਗਏ। ਮੁਖਰ ਸਖਾ ਨੇ ਤੁਰਕਾਂ ਨੂੰ ਕਹਿ ਦਿੱਤਾ ਵੀ ਕਿਸੇ ਨੇ ਗੁਰੂ ਜੀ ਤੇ ਵਾਰ ਨਹੀਂ ਕਰਨਾ, ਮੈਂ ਕੱਲਾ ਲੜਾਂਗਾ। ਇਧਰੋਂ ਸਤਿਗੁਰਾਂ ਨੇ ਸਿੱਖਾਂ ਨੂੰ ਕਹਿ ਦਿੱਤਾ ਵੀ ਅਸੀਂ ਕੱਲੇ ਲੜਾਂਗੇ। ਕਹਿੰਦੇ ਉਧਰੋਂ ਤੁਰਕਾਂ ਨੂੰ ਹਟਾ ਦਿੱਤਾ ਮੁਖਲਿਸ ਖਾਨ ਨੇ, ਇਧਰੋਂ ਸਿੱਖਾਂ ਨੂੰ ਸਤਿਗੁਰਾਂ ਨੇ ਰੋਕ ਦਿੱਤਾ, ਵਰਜ ਦਿੱਤਾ ਹੈ।
ਸਿੱਖ ਮਿਟੇ ਗੁਰਬਾਕ ਨਾਲ।
ਸਤਿਗੁਰਾਂ ਦੇ ਬਚਨਾਂ ਨਾਲ ਸਿੱਖ ਪਿੱਛੇ ਹੋ ਕੇ ਖਲੋ ਗਏ ਨੇ। ਮੁਖਲਿਸ ਖਾਨ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਭੇੜ ਹੋਣ ਲੱਗਾ।
ਤਬ ਚੱਲੇ ਦੋ ਤੇ ਭੀਮ ਤੀਰ।
ਪਾਸਿਓਂ ਤਿੱਖੇ ਤੀਰ ਚੱਲੇ। ਮਹਾਰਾਜ ਛੇਵੇਂ ਪਾਤਸ਼ਾਹ ਨੇ ਆਪਣੀ ਕਮਾਨ ਤੇ ਚਾੜ ਚਾੜ ਕੇ ਤੀਰ ਛੱਡੇ ਨੇ।
ਹਰ ਪਰੇ ਵੀਰ ਦੋਨੋ ਸਾਬੀ।
ਕਹਿੰਦੇ ਇਸ ਤਰ੍ਹਾਂ ਦੋਵੇਂ ਪਾਸਿਓਂ ਸੂਰਮੇ ਬਹਾਦਰ ਯੋਧੇ ਤੀਰ ਸਹਿਤ ਅੜ ਪਏ ਹਨ।
ਸਭ ਲੱਖੇ ਪਟੇ ਬਾਜੀ ਸੁਖਾਨ।
ਸਭ ਨੇ ਜਾਣਿਆ ਵੀ ਪਟੇ ਬਾਜੀ ਦੀ ਵਿਦਿਆ ਖਾਨ ਬੜੀ ਚੰਗੀ ਤਰ੍ਹਾਂ ਜਾਣਦਾ। ਮੁਖਲਿਸ ਖਾਨ ਨੂੰ ਪਟੇ ਬਾਜੀ ਦੀ ਵਿਦਿਆ ਬੜੀ ਭਾਰੀ ਆਉਂਦੀ ਹੈ।
ਇਕ ਗੁਰੂ ਸੰਗ ਕੀ ਨਸਬਖਾਨ।
ਉਸ ਵਕਤ ਸਤਿਗੁਰਾਂ ਦੇ ਜਦੋਂ ਤੀਰ ਵੇਖੇ ਨਾ ਕਿ ਗੁਰੂ ਸਾਹਿਬ ਤਾਂ ਤੀਰ ਚਲਾਉਣ ਲੱਗੇ ਨੇ, ਤੇ ਮੁਖਲਿਸ ਖਾਨ ਨੇ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਿਹਾ, ਮਹਾਰਾਜ ਜੀ ਨੂੰ ਕਹਿਣ ਲੱਗਾ ਮੁਖਲਿਸ ਖਾਨ,
ਮੈਂ ਚੋ ਖੜਗ ਕੇ ਤੋ ਕਰਨ ਜੰਗ।
ਕਹਿੰਦਾ ਜੀ ਮੈਂ ਤੁਹਾਡੇ ਨਾਲ ਢਾਲ ਤੇ ਤੇਗ ਦਾ ਜੰਗ ਕਰਨਾ ਚਾਹੁੰਦਾ। ਗੁਰੂ ਜੀ ਤੀਰਾਂ ਨਾਲ ਨਹੀਂ, ਮੈਂ ਤੁਹਾਡੇ ਨਾਲ ਢਾਲ ਤੇ ਤੇਗ ਦਾ ਜੰਗ ਲੜਨਾ ਚਾਹੁੰਦਾ ਕਿ ਤੁਸੀਂ ਢਾਲ ਤੇ ਤੇਗ ਲੈ ਕੇ ਮੇਰੇ ਨਾਲ ਮੁਕਾਬਲਾ ਕਰੋ।
ਤੁਮ ਤੀਰ ਤਜੋ ਸਲ ਅਧਿਕ ਸੰਗ।
ਤੀਰਾਂ ਨਾਲ ਤਾਂ ਤੁਸੀਂ ਬੜਾ ਕੁਝ ਕਰ ਸਕਦੇ ਹੋ ਕਿਉਂਕਿ ਤੁਸੀਂ ਤੀਰ ਚਲਾਉਣ ਵਿਚ ਬੜੀ ਮਾਹਰ ਵਿਦਿਆ ਨੂੰ ਜਾਣਨ ਵਾਲੇ ਹੋ। ਤੀਰ ਅੰਦਾਜ ਤੁਹਾਡੇ ਵਰਗਾ ਕੋਈ ਨੀ, ਅਸੀਂ ਸਾਰਿਆਂ ਨੇ ਜਾਣ ਲਿਆ ਹੈ।
ਸਮਤਾ ਨਾ ਚਾਪ ਵਿਦਿਆ ਮਜਾ।
ਤੀਰ ਅੰਦਾਜੀ ਦੀ ਵਿਦਿਆ ਵਿਚ ਤੁਹਾਡੀ ਕੋਈ ਬਰਾਬਰੀ ਨਹੀਂ ਕਰ ਸਕਦਾ, ਤੁਹਾਡੇ ਵਰਗੇ ਤੀਰ ਗੁਰੂ ਜੀ ਕੋਈ ਨਹੀਂ ਚਲਾ ਸਕਦਾ, ਇਸ ਕਰਕੇ ਤੁਸੀਂ ਤੇਗ ਫੜੋ ਤੇ ਤੇਗ ਢਾਲ ਲੈ ਕੇ ਆ ਕੇ ਮੇਰੇ ਨਾਲ ਤੇਗ ਢਾਲ ਦਾ ਜੰਗ ਕਰੋ, ਮੈਂ ਤੁਹਾਡੇ ਤੀਰਾਂ ਦੇ ਨਾਲ ਮੁਕਾਬਲਾ ਨਹੀਂ ਕਰ ਸਕਦਾ।
ਬਡ ਮਾਰਤ ਮੰਗ ਤੋ ਪਿਛਮੈ ਨਿਆਰ।
ਅਸੀਂ ਵੇਖ ਚੁੱਕੇ ਹਾਂ ਕਿ ਤੁਸੀਂ ਤੀਰ ਕਿਹੋ ਜਿਹੇ ਚਲਾਉਂਦੇ ਹੋ, ਕਿਉਂਕਿ ਤੁਹਾਡੇ ਚਲਾਏ ਹੋਏ ਤੀਰਾਂ ਨਾਲ ਮੇਰੇ ਬੜੇ ਸਾਥੀ ਮਾਰੇ ਜਾ ਚੁੱਕੇ ਹਨ।
ਸੁਣ ਧਰਮ ਯੁੱਧ ਕੀ ਰੀਤ ਜਾ।
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਮੁਖਲਿਸ ਖਾਨ ਦੀ ਇਹ ਗੱਲ ਸੁਣਿਆ ਸਤਿਗੁਰਾਂ ਨੇ ਕਿ ਧਰਮ ਯੁੱਧ ਦੀ ਇਹ ਰੀਤ ਹੈ ਕਿ ਜੇ ਕੋਈ ਦੂਸਰਾ ਸੂਰਮਾ ਇੱਛਾ ਕਰੇ ਤੇ ਦੂਸਰੇ ਸੂਰਮੇ ਨੂੰ ਉਹਦੀ ਇੱਛਾ ਪੂਰੀ ਕਰਨੀ ਚਾਹੀਦੀ ਹੈ।
ਗੁਰ ਪਰੇ ਉਤਰ ਤਜ ਕਹਿ ਕਿਕਾ।
ਮਹਾਰਾਜ ਜੀ ਨੇ ਉਸੇ ਵੇਲੇ ਘੋੜੇ ਤੋਂ ਛਾਲ ਮਾਰੀ ਤੇ ਥੱਲੇ ਪੱਬਾਂ ਤੇ ਆ ਗਏ।
ਸ਼ਮਸ਼ੇਰ ਗਈ ਸ਼ਮਸ਼ੇਰ ਹਾਥ।
ਮਹਾਰਾਜ ਜੀ ਨੇ ਮਿਆਨ ਚੋਂ ਤੇਗ ਕੱਢ ਲਈ, ਸ਼ਮਸ਼ੀਰ ਪਕੜ ਲਈ ਸ਼ੇਰ ਦੇ ਸਮਾਨ। ਛੇਵੇਂ ਪਾਤਸ਼ਾਹ ਮਹਾਰਾਜ ਜੀ ਬਲਵਾਨ ਹੋ ਕੇ ਆਪਣੇ ਪੈਰਾਂ ਤੇ ਆ ਕੇ ਪੈਂਤਰੇ ਤੇ ਆਣ ਖਲੋਤੇ ਨੇ।
ਬਹੁ ਗਰਵ ਪੁਲਾਦੀ ਬਡ ਸਾਥ।
ਮਹਾਰਾਜ ਜੀ ਦੀ ਫੁਲਾਦੀ ਤੇਗ ਹੈ, ਬੜੀ ਤੇਗ ਭਾਰੀ ਹੈ, ਵਜਨ ਵਿਚ ਵੀ ਚੰਗੀ ਹੈ ਵੀ ਆਪਣੇ ਵਜਨ ਨਾਲ ਹੀ ਵਹਿੰਦੀ ਜਾਵੇ। ਇੰਨੀ ਫੁਲਾਦ ਦੀ ਬਣੀ ਹੋਈ ਫੁਲਾਦੀ ਤੇਗ ਹੈ ਛੇਵੇਂ ਪਾਤਸ਼ਾਹ ਦੀ।
ਜੈ ਲਗਤ ਲੋਕੋ ਕਾਟ ਜਾਏ।
ਇਹੋ ਜੀ ਤਿੱਖੀ ਤੇਗ ਹੈ ਸਤਿਗੁਰਾਂ ਦੀ ਵੀ ਜੇ ਲੋਹੇ ਨੂੰ ਲੱਗ ਜਾਏ ਨਾ ਤੇ ਲੋਹੇ ਨੂੰ ਵੀ ਕੱਟ ਕੇ ਪਾਰ ਨਿਕਲ ਜਾਵੇ।
ਹੈ ਨਰਨ ਕਟਨ ਕਿਆ ਕਹਿ ਬਣਾਏ।
ਜੇ ਤੇਗ ਚੱਲਦੀ ਹੈ ਛੇਵੇਂ ਪਾਤਸ਼ਾਹ ਦੀ, ਲੋਹੇ ਨੂੰ ਵੀ ਕੱਟ ਜੇ ਇੰਨੀ ਤਿੱਖੀ ਹੈ ਤੇ ਕਹਿੰਦੇ ਬੰਦੇ ਤੇ ਕਿਸੇ ਤੇ ਸਧਾਰਨ ਜੀਵ ਤੇ ਚਲਾਣੀਆਂ ਤੇ ਉਹਦੇ ਤੇ ਤਾਂ ਕਹਿੰਦੇ ਕਿਵੇਂ ਕਹਿੰਦੇ ਉਹ ਤਾਂ ਕੱਟਣ ਤੋਂ ਕਿਵੇਂ ਬਚ ਸਕਦਾ ਜਿਹੜੀ ਲੋਹੇ ਨੂੰ ਵੀ ਕੱਟਣ ਦੀ ਸਮਰੱਥਾ ਰੱਖਦੀ ਹੈ।
ਸਭ ਲਿਵ ਹਿਮ ਮੈਂ ਚਮਕ ਚਾਰੋ,
ਸੱਚੇ ਪਾਤਸ਼ਾਹ ਜੀ ਦੀ ਤੇਗ ਦੇ ਮੁੱਠੇ ਦੇ ਉੱਤੇ ਸੋਨਾ ਮੜਿਆ ਹੋਇਆ, ਸੋਨੇ ਦੀ ਕਢਾਈ ਕੱਢੀ ਹੋਈ, ਬਾਦਸ਼ਾਹ ਦੀ ਤੇਗ ਹੈ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਤੇਗ ਹੈ, ਕਹਿੰਦੇ ਸੋਨੇ ਦੀ ਉੱਤੇ ਕਢਾਈ ਕੱਢੀ ਹੋਈ ਸਾਰੀ ਤੇ ਸੋਨਾ ਮੜਿਆ ਹੋਇਆ।
ਕਰ ਬਾਮ ਸਾਥ ਗਏ ਮੈਂ ਵਿਚਾਰ,
ਸੱਚੇ ਹੱਥ ਚ ਤੇਗ ਫੜੀ ਹੈ ਤੇ ਖੱਬੇ ਹੱਥ ਚ ਮਹਾਰਾਜ ਜੀ ਨੇ ਵੱਡੀ ਸਾਰੀ ਢਾਲ, ਉਹ ਢਾਲ ਦੇ ਉੱਤੇ ਜਿਹੜੇ ਫੁੱਲ ਸੀ ਨਾ ਪੰਜ ਖਾਲਸਾ ਜੀ ਉਹਨਾਂ ਦਾ ਵੀ ਕਈ ਸੇਰ ਵਜਨ ਸੀ, ਇੰਨੀ ਵਜਨ ਵਾਲੀ ਢਾਲ ਮਹਾਰਾਜ ਛੇਵੇਂ ਪਾਤਸ਼ਾਹ ਨੇ ਆਪਣੇ ਹੱਥ ਚ ਪਕੜੀ ਹੋਈ ਹੈ।
ਬਹੁ ਲਖੈ ਦਾਏ ਸੁਤ ਬਚਾਏ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਢਾਲ ਫਕੜੀ ਹੈ ਔਰ ਢਾਲ ਪਕੜ ਕੇ ਨੇੜੇ ਆਏ ਨੇ। ਹਾਂਜੀ ਦੁਬਾਰਾ ਪੜੋ।
ਬਹੁ ਲਖੈ ਦਾਏ ਉਤ ਬਚਾਏ,
ਕਿਰਪਾਨ
ਚਲੇ ਰੀਤ ਵਿਚਰਤ ਹੋਏ ਬਾਮ ਮੁਗਲ ਸਖਾ ਖੈਂਚਿਓ ਕਿਰਪਾ,
ਮੁਗਲ ਸਖਾ ਨੇ ਆਪਣੀ ਤੇਗ ਖਿੱਚੀ ਹੈ ਤੇ ਤੇਗ ਖਿੱਚ ਕੇ ਅੱਗੇ ਆਇਆ ਹੈ।
ਗੈ ਸਿਪਰ ਪਯੋ ਜਬ ਸਾਵਧਾਨ,
ਹੱਥ ਚ ਢਾਲ ਫੜੀ ਤੇ ਸਾਵਧਾਨ ਹੋ ਕੇ ਮੁਖਲਸ ਖਾਨ ਅੱਗੇ ਆਇਆ ਹੈ।
ਲਖੈ ਦਾਏ ਤੁਤ ਵਾਏ,
ਬੜੇ ਦਾ ਜਾਣਦਾ, ਪਟੇਬਾਜੀ ਦੀ ਵਿਦਿਆ ਵਿਚ ਮੁਖਲਸ ਖਾਨ ਵੀ ਬੜਾ ਨਿਪੁੰਨ ਸੀ, ਪਰ ਇਹਨੂੰ ਪਟੇਬਾਜੀ ਦੀ ਵਿਦਿਆ ਕਹਿੰਦੇ, ਬੜਾ ਨਿਪੁੰਨ ਸੀ ਪਟੇਬਾਜੀ ਦੀ ਵਿਦਿਆ ਚ, ਹਥਿਆਰ ਚਲਾਉਣੇ ਤੇਗ ਚਲਾਣੀ ਬੜੀ ਇਹਨੂੰ ਚੰਗੇ ਢੰਗ ਨਾਲ ਆਉਂਦੀ ਸੀ, ਬੜੇ ਦਾ ਵੇਖਣ ਲੱਗਾ, ਕਦੇ ਸੱਜੇ ਕਦੇ ਖੱਬੇ ਦਾ ਵੇਖਦਾ ਕਿ ਦਾ ਨਾਲ ਗੁਰੂ ਹਰਗੋਬਿੰਦ ਸਾਹਿਬ ਤੇ ਤੇਗ ਦਾ ਵਾਰ ਕਰਾਂ।
ਪ੍ਰਣ ਰੀਤ ਫਿਰਤ ਹੈ ਕਰਨ ਕਾਏ,
ਔਰ ਜੰਗ ਦੇ ਮੈਦਾਨ ਦੀ ਰੀਤ ਵੇਖਦਾ ਇਧਰ ਉਧਰ ਫਿਰਦਾ ਔਰ ਮਹਾਰਾਜ ਛੇਵੇਂ ਪਾਤਸ਼ਾਹ ਨੂੰ ਘਾਇਲ ਕਰਨਾ ਚਾਹੁੰਦਾ ਤੇਗ ਚਲਾ ਕੇ।
ਹੋਏ ਬਾਮਦਾਨੇ ਕਰਤ ਨੇਰ,
ਕਦੇ ਖੱਬੇ ਹੁੰਦਾ ਕਦੇ ਸੱਜੇ ਪਾਸੇ ਹੋ ਕੇ ਵਾਰ ਕਰਦਾ, ਕਦੇ ਸਾਹਮਣੇ ਅੱਗੇ ਆ ਕੇ ਨੇੜੇ ਹੁੰਦਾ।
ਗੁਰ ਸਮੁਖ ਆਏ ਚਾਤਸੁਪੀਰ,
ਸਤਿਗੁਰਾਂ ਦੇ ਸਾਹਮਣੇ ਆ ਕੇ ਮਹਾਰਾਜ ਜੀ ਦੇ ਨਾਲ ਭੇੜ ਕਰਨਾ ਚਾਹੁੰਦਾ ਹੈ।
ਸ੍ਰੀ ਹਰਗੋਬਿੰਦ ਸਭ ਕਹਿ ਸਚਾਏ,
ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮਹਾਰਾਜ ਜੀ ਮੁਖਲਸ ਖਾਨ ਨੂੰ ਕਹਿਣ ਲੱਗੇ, ਮੁਖਲਸ ਖਾਨ ਜਦੋਂ ਵਾਰ ਕਰ ਰਿਹਾ ਸੀ ਨਾ ਤੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ ਮੁਖਲਸ ਖਾਨ ਨੂੰ ਵੰਗਾਰ ਕੇ ਕਹਿਣ ਲੱਗੇ,
ਸੁਨ ਖਾਨ ਜਿਤਕ ਵਿਦਿਆ ਸੁਪਾਹੇ,
ਮਹਾਰਾਜ ਜੀ ਕਹਿੰਦੇ ਖਾਨ ਸਾਹਿਬ ਜਿੰਨੀ ਕੁ ਵਿਦਿਆ ਆਉਂਦੀ ਹੁਣ ਵਿਖਾ ਲਓ ਇੱਥੇ ਜੰਗ ਦੇ ਮੈਦਾਨ ਵਿੱਚ, ਜਿੰਨੀ ਵਿਦਿਆ ਆਉਂਦੀ ਹੈ ਆਪਣੀ ਵਿਦਿਆ ਦਾ ਪ੍ਰਦਰਸ਼ਨ ਕਰ ਲਵੋ।
ਸਭ ਕਰੋ ਦਿਖਾ ਮਨ ਆਜ ਆਪ,
ਜਿੰਨੀ ਵਿਦਿਆ ਆਉਂਦੀ ਹੈ ਨਾ ਖਾਨ ਸਾਹਿਬ, ਅਖੀਰਲਾ ਮੌਕਾ ਹੈ ਤੁਹਾਡਾ, ਅੱਜ ਤੋਂ ਬਾਅਦ ਮੁੜ ਕੇ ਤੁਹਾਨੂੰ ਮੌਕਾ ਨਹੀਂ ਮਿਲਣਾ ਤੁਹਾਡੀ ਵਿਦਿਆ ਵਿਖਾਉਣ ਦਾ, ਜਿੰਨੀ ਵਿਦਿਆ ਆਉਂਦੀ ਹੈ ਅੱਜ ਜੰਗ ਦੇ ਮੈਦਾਨ ਚ ਸਾਨੂੰ ਵਿਖਾ ਲਵੋ।
ਵਿਸ਼ਵਾਸ ਜਾਸ ਕੋ ਦਾਪ,
ਇਸ ਵਿਦਿਆ ਦਾ ਤੈਨੂੰ ਬੜਾ ਭਰੋਸਾ ਹੈ ਨਾ ਵੀ ਮੈਂ ਬੜਾ ਭਰੋਸੇ ਵਾਲਾ, ਮੈਂ ਬੜੀ ਵਿਦਿਆ ਨੂੰ ਜਾਣਦਾ, ਸ਼ਸਤਰ ਵਿਦਿਆ ਜਾਣਦਾ, ਤੇਗ ਚਲਾਣ ਦੀ ਵਿਦਿਆ ਜਾਣਦਾ, ਉਹ ਵਿਦਿਆ ਅੱਜ ਪੂਰੀ ਵਿਖਾ ਲੈ, ਜਿੰਨੇ ਤੈਨੂੰ ਦਾ ਆਉਂਦੇ ਨੇ ਪੇਚ ਆਉਂਦੇ ਨੇ ਉਹ ਸਾਰੇ ਵਿਖਾ ਲੈ।
ਦਲ ਦੋਹਨ ਕੇਰ ਯੋਧਾ ਦੇਖਣ,
ਦੋਹਾਂ ਪਾਸਿਆਂ ਦੇ ਯੋਧੇ ਖਲੋਤੇ ਵੇਖ ਰਹੇ ਨੇ, ਸਾਡੇ ਵੀ ਵੇਖਦੇ ਨੇ ਤੇਰੇ ਯੋਧੇ ਵੀ ਖਲੋਤੇ ਵੇਖ ਰਹੇ ਨੇ।
ਸਭ ਜੀਤ ਹਾਰ ਅਸਾਧਾਰਨ,
ਸਾਰਿਆਂ ਦੇ ਮਨ ਵਿਚ ਹਾਰ ਜਿੱਤ ਦੀ ਆਸਾ ਬਣੀ ਹੋਈ ਹੈ, ਆਪਣੇ ਤੇ ਟਿੱਕੀ ਹੋਈ ਹੈ, ਹੁਣ ਇੱਕ ਪਾਸੇ ਤੂੰ ਹੈ ਦੂਜੇ ਪਾਸੇ ਅਸੀਂ ਹਾਂ, ਤੇਰੇ ਸੂਰਮਿਆਂ ਨੂੰ ਤੇਰੇ ਤੇ ਆਸ ਹੈ ਤੇ ਸਾਡਿਆਂ ਨੂੰ ਸਾਡੇ ਤੇ ਆਸ ਬੱਝੀ ਹੋਈ ਹੈ।
ਅਬ ਪ੍ਰਥਮ ਵਾਰ ਕਰ ਲਿਓ ਪ੍ਰਹਾਰ,
ਕਰਕੇ ਮੁਖਲਸ ਖਾਨ ਪਹਿਲਾਂ ਵਾਰ ਤੂੰ ਕਰ ਲੈ, ਕਿਉਂਕਿ ਅਸੀਂ ਪਹਿਲਾਂ ਤੈਨੂੰ ਮੌਕਾ ਦੇ ਦਿੰਦੇ ਹਾਂ ਕਿਤੇ ਤੇਰੇ ਮਨ ਦੀ ਰੀਝ ਤੇਰੇ ਮਨ ਚ ਨਾ ਰਹਿ ਜੇ, ਇਸ ਕਰਕੇ ਪਹਿਲਾ ਵਾਰ ਤੂੰ ਕਰ ਲੈ।
ਅਬ ਲੋਕੈ ਬਲ ਕੇ ਤੁਕ ਜੁਝਾਰ,
ਅਸੀਂ ਵੇਖੀਏ ਤਾਂ ਸਹੀ ਕਿ ਤੇਰੇ ਚ ਕਿੰਨਾ ਕੁ ਬਲ ਹੈ, ਤੂੰ ਕਿੰਨੇ ਕੁ ਤਾਣ ਦੇ ਨਾਲ ਵਾਰ ਕਰ ਸਕਦਾ, ਤੇਰੀ ਫੁਰਤੀ ਵੇਖਣਾ ਚਾਹੁੰਦੇ ਆ, ਤੇਰੇ ਵਾਰ ਦੀ ਸਫਾਈ ਵੇਖਣਾ ਚਾਹੁੰਦੇ ਆ, ਵੇਖ ਤੂੰ ਆਪਣਾ ਵਾਰ ਪਹਿਲਾਂ ਕਰਕੇ ਚੰਗੀ ਤਰ੍ਹਾਂ ਦਾ ਲਾ ਲੈ।
ਸੁਨ ਤਰ ਸੁਨ ਤੀਰ ਸਹਿ ਗੁਰ ਕੇ ਸੁਬੈਨ,
ਮੁਖਲਸ ਖਾਨ ਨੇ ਉਸ ਵੇਲੇ ਮਹਾਰਾਜ ਜੀ ਦੇ ਬੜੇ ਧੀਰਜ ਵਾਲੇ ਠਰੰਮੇ ਵਾਲੇ ਬੋਲ, ਛੇਵੇਂ ਪਾਤਸ਼ਾਹ ਲੜ ਰਹੇ ਨੇ ਪਰ ਬੜੇ ਧੀਰਜ ਨਾਲ ਲੜ ਰਹੇ ਨੇ, ਠਰੰਮੇ ਨਾਲ ਖਲੋਤੇ ਲੜ ਰਹੇ ਨੇ। ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਮੁਖਲਸ ਖਾਂ ਨੇ ਸੁਣੇ,
ਤਬ ਮੁਖਲਸ ਖਾਂ ਕਰ ਸਮੁਖ ਨੈਣ,
ਗੁਰਾਂ ਦੇ ਸਾਹਮਣੇ ਨੇ ਆਪਣੇ ਨੇਤਰ ਕੀਤੇ ਛੇਵੇਂ ਪਾਤਸ਼ਾਹ ਵੱਲ ਵੇਖਦਾ ਨਿਗਾਹ ਗੱਡ ਕੇ,
ਜਾਤ ਪ੍ਰਹਾਰ ਨੈ ਦਾਵ ਪਾਏ,
ਵਾਰ ਕਰਨਾ ਚਾਹੁੰਦਾ ਮੁਖਲਸ ਖਾਂ ਪਰ ਇਹਨੂੰ ਦਾ ਨੀ ਲੱਗ ਰਿਹਾ, ਇਹਨੂੰ ਦਾ ਨੀ ਲੱਗ ਰਿਹਾ ਕਿ ਵਾਰ ਕਿਵੇਂ ਕਰਾਂ।
ਜੇ ਹੱਥੋਂ ਖੜਗ ਤਨ ਲੇ ਬਚਾਏ,
ਵੇਖਦਾ ਵੀ ਜੇ ਮੈਂ ਹੁਣ ਇਧਰੋਂ ਤੇਗ ਦਾ ਵਾਰ ਕੀਤਾ ਤੇ ਇਹਨਾਂ ਨੇ ਆਪਣਾ ਆਪ ਬਚਾ ਲੈਣਾ, ਇਧਰੋਂ ਕੀਤਾ ਤੇ ਇਧਰੋਂ ਇਹਨਾਂ ਨੇ ਢਾਲ ਕਰ ਦੇਣੀ, ਇਧਰੋਂ ਕੀਤਾ ਤੇ ਇਧਰੋਂ ਤੇਗ ਨਾਲ ਰੋਕ ਲੈਣਗੇ। ਕਹਿੰਦੇ ਵੇਖਦਾ ਮੁਖਲਸ ਖਾਂ ਕਿ ਕਿਧਰੋਂ ਵਾਰ ਕਰਾਂ ਕਿ ਇਹਨਾਂ ਕੋਲੋਂ ਰੋਕਿਆ ਨਾ ਜਾਵੇ।
ਕਰ ਅਗਲੇ ਢਾਲ ਆਦੋ ਕਰੇ, ਹੋਏ ਵਿਫਲ ਵਾਰ ਕੁਛ ਨਹੀਂ ਸੱਚੇ,
ਮੈਂ ਅੱਗੋਂ ਇਸ ਪਾਸਿਓਂ ਵਾਰ ਕੀਤਾ ਤੇ ਇਹਨਾਂ ਨੇ ਢਾਲ ਅੱਗੇ ਕਰਕੇ ਰੋਕ ਲੈਣਾ ਵਾਰ ਤੇ ਮੇਰਾ ਵਾਰ ਨਿਸ਼ਫਲ ਟੁਰ ਜਾਣਾ, ਹੋ ਸਕਦਾ ਮੇਰੀ ਤੇਗ ਹੀ ਨਾ ਟੁੱਟ ਜਾਏ। ਮੁਖਲਸ ਖਾਂ ਮਨ ਹੀ ਮਨ ਸੋਚੀ ਵੀ ਜਾ ਰਿਹਾ ਕਿਧਰੋਂ ਵਾਰ ਕਰਾਂ ਇਹਨਾਂ ਕੋਲ ਰੋਕਿਆ ਨਾ ਜਾਵੇ।
ਗੁਰ ਸਾਵਧਾਨ ਹੋਏ ਚੁਫੇਰ,
ਸਤਿਗੁਰੂ ਜੀ ਸਾਵਧਾਨ ਹੋ ਕੇ ਚੁਫੇਰੇ ਫਿਰਦੇ ਨੇ ਮੁਖਲਸ ਖਾਂ ਦੇ,
ਸ਼ਮਸ਼ੇਰ ਹੱਥ ਸ਼ਮਸ਼ੇਰ ਹੀਰ,
ਸ਼ਮਸ਼ੀਰ ਹੱਥ ਵਿਚ ਫੜੀ ਹੋਈ ਸ਼ੇਰ ਦੇ ਸਮਾਨ ਮਹਾਰਾਜ ਜੀ ਨਜ਼ਰ ਆ ਰਹੇ ਨੇ।
ਤੱਕ ਰਹੇ ਹੋ ਬਹੁਤ ਮੈਂ ਦਾਵ ਪਾਏ,
ਬੜੇ ਦਾਅ ਤੱਕੇ ਵਾਰ ਕਰਨ ਵਾਸਤੇ ਮਹਾਰਾਜ ਜੀ ਵੀ ਪੂਰਾ ਮੌਕਾ ਦੇ ਰਹੇ ਨੇ ਮੁਖਲਸ ਖਾਂ ਨੂੰ ਲੜਨ ਦਾ, ਮਹਾਰਾਜ ਸੱਚੇ ਪਾਤਸ਼ਾਹ ਤੇ ਬੜੇ ਦਾਅ ਤੱਕਦਾ ਮਾਰਨ ਵਾਸਤੇ।
ਸਭ ਪਰਿਓ ਆਨ ਅਸ ਕਹਿ ਉਠਾਏ,
ਆਖਰਕਾਰੇ ਨੂੰ ਦਾ ਲੱਭਾ ਤੇ ਦਾ ਲੱਭਿਆ, ਜਿਸ ਵੇਲੇ ਨੇ ਦਾ ਵਿਖਾਣ ਵਾਸਤੇ ਆਪਣੀ ਤੇਗ ਚੁੱਕ ਕੇ ਮਹਾਰਾਜ ਜੀ ਵੱਲ ਵੱਧ ਕੇ ਅੱਗੇ ਨੂੰ ਆਇਆ।
ਉਹ ਪਰਿਜਨ ਆਏ ਤਲਕੋ ਪ੍ਰਹਾਰ,
ਤੇਗ ਵਿਖਾਈ ਉਪਰਲੇ ਪਾਸਿਓ, ਵਾਰ ਉਪਰਲੇ ਪਾਸਿਓ ਵਿਖਾਇਆ ਪਰ ਇਕਦਮ ਹੱਥ ਨੂੰ ਘੁਮਾ ਕੇ ਥੱਲੜੇ ਪਾਸਿਓ ਵਾਰ ਕੀਤਾ, ਉਪਰੋਂ ਵਿਖਾ ਕੇ ਵਿਖਾਇਆ ਇੱਕ ਪਾਸਿਓ, ਮਾਰਿਆ ਦੂਜੇ ਪਾਸਿਓ, ਵੀ ਦਾਵ ਵਿਕ ਵਿਦਿਆ ਹੈ। ਉਪਰਲੇ ਪਾਸਿਓ ਵਾਰ ਵਿਖਾਇਆ ਤੇ ਇਕਦਮ ਹੱਥ ਘੁਮਾ ਲਿਆ, ਗੁੱਟ ਘੁਮਾ ਕੇ ਥੱਲੜੇ ਪਾਸਿਓ ਮਹਾਰਾਜ ਜੀ ਤੇ ਵਾਰ ਕੀਤਾ।
ਗੁਰ ਗਏ ਕੋਦ ਗਾਛੂ ਛਵਾ,
ਥੱਲਿਓ ਵਾਰ ਕੀਤਾ ਤੇ ਮਹਾਰਾਜ ਜੀ ਨੇ ਪੱਬਿਆਂ ਤੇ ਛਾਲ ਮਾਰੀ, ਤਿੰਨ ਚਾਰ ਫੁੱਟ ਉੱਚੀ ਛਾਲ ਮਾਰ ਗਏ ਛੇਵੇਂ ਪਾਤਸ਼ਾਹ, ਤੇ ਇਹਦੀ ਤੇਗ ਦਾ ਵਾਰ ਥੱਲਿਓ ਪੈਰਾਂ ਦੇ ਸਾਫ ਉਹ ਖਾਲੀ ਚਲਾ ਗਿਆ।
ਹੁਣ ਖੜਗ ਸੀਸ ਕੀ ਦੀ ਚਲਾਏ,
ਥੱਲਿਓ ਵਾਰ ਜਦੋਂ ਖਾਲੀ ਗਿਆ ਇਹਨੇ ਫੇਰ ਦੁਬਾਰਾ ਦਾ ਕੀਤਾ ਤੇ ਮਹਾਰਾਜ ਛੇਵੇਂ ਪਾਤਸ਼ਾਹ ਦੇ ਸਿਰ ਵਾਲੀ ਥਾਂ ਦੇ ਕੋਲ ਗਰਦਨ ਦੇ ਕੋਲ ਵਾਰ ਕੀਤਾ।
ਗੁਰ ਸਿਪਰ ਸ਼ਿਗਰੀ ਕਰ ਬਚਾਏ,
ਮਹਾਰਾਜ ਜੀ ਨੇ ਅੱਗੇ ਢਾਲ ਕਰ ਲਈ, ਢਾਲ ਕਰਕੇ ਇਹਦਾ ਤੇਗ ਦਾ ਵਾਰ ਫਿਰ ਮਹਾਰਾਜ ਜੀ ਨੇ ਢਾਲ ਦੇ ਉੱਤੇ ਰੋਕ ਲਿਆ
ਤੇ ਰੋਕੀ ਉੱਪਰੇ ਹੱਥ ਲੀਨ,
ਜਦੋਂ ਢਾਲ ਦੇ ਨਾਲ ਵਾਰ ਰੋਕਿਆ ਨਾ ਤੇ ਢਾਲ ਨਾਲ ਹੱਥ ਹੀ ਉੱਤੇ ਟੰਗ ਲਿਆ ਮਹਾਰਾਜ ਜੀ ਨੇ, ਇਹਦਾ ਹੱਥ ਉੱਪਰਲੇ ਪਾਸੇ ਹੀ ਕਰ ਲਿਆ, ਇਹਦਾ ਹੱਥ ਉੱਪਰਲੇ ਪਾਸੇ ਨੂੰ ਹੋ ਗਿਆ।
ਖੜਗ ਆਪਣੋ ਵਾਰ ਕੀਨ,
ਵਾਰੀ ਸੀ ਛੇਵੇਂ ਪਾਤਸ਼ਾਹ ਦੇ ਵਾਰ ਕਰਨ ਦੀ, ਇਹਦਾ ਹੱਥ ਉੱਪਰ ਹੀ ਮਹਾਰਾਜ ਜੀ ਨੇ ਕਰ ਛੱਡਿਆ ਢਾਲ ਦੇ ਨਾਲ, ਇਹਦੀ ਬਾਂਹ ਉੱਪਰਲੇ ਪਾਸੇ ਥੱਲੜੇ ਪਾਸੇ ਪਿੰਡਾ ਖਾਲੀ ਸੀ, ਵੱਖੀ ਵਾਲੀ ਥਾਂ ਖਾਲੀ ਸੀ। ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਵੇਖੀ ਵੀ ਇੱਥੇ ਵਾਰ ਆਰਾਮ ਨਾਲ ਹੋ ਸਕਦਾ, ਸਫਾਈ ਨਾਲ ਹੋ ਸਕਦਾ, ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੀ ਤੇਗ ਦਾ ਵਾਰ ਕੀਤਾ।
ਕੁਝਕੋ ਸਰੇ ਸੁਤੈ ਲਗੈ ਜਾਏ,
ਮਹਾਰਾਜ ਜੀ ਨੇ ਵੇਖਿਆ ਵੀ ਬਾਂਹ ਤੋਂ ਥੱਲੜੇ ਪਾਸੇ ਦੀ ਵੱਖੀ ਵਾਲੀ ਜਗ੍ਹਾ ਖਾਲੀ ਹੈ, ਇੱਥੇ ਵਾਰ ਬੜਾ ਛੇਤੀ ਲੱਗ ਸਕਦਾ ਹੈ।
ਬਲ ਸਹਿਤ ਬਹਿਓ ਇਸ ਵਿਧ ਸਫਾਏ,
ਮਹਾਰਾਜ ਜੀ ਨੇ ਬੜੇ ਬਲ ਦੇ ਨਾਲ ਵਾਰ ਥੱਲੜੇ ਪਾਸਿਓ ਵੱਖੀ ਵਾਲੇ ਪਾਸਿਓ ਚਲਾਇਆ ਹੈ।
ਸਭ ਸ਼ਸਤਰ ਮਸਤਰ ਪੈਰੇ ਜੇ ਅੰਗ,
ਮੁਖਲਸ ਖਾਂ ਨੇ ਜਿੰਨੇ ਸ਼ਸਤਰ ਬਸਤਰ ਆਪਣੇ ਸਰੀਰ ਤੇ ਅੰਗਾਂ ਤੇ ਧਾਰਨ ਕੀਤੇ ਹੋਏ ਸਨ,
ਕੱਟ ਗਏ ਸਕਲ ਇੱਕ ਵਾਰ ਸੰਗ।
ਜਦੋਂ ਮਹਾਰਾਜ ਜੀ ਨੇ ਵਾਰ ਕੀਤਾ ਨਾ ਥੱਲੜੇ ਪਾਸਿਓ ਖੱਬੀ ਵੱਖੀ, ਸੱਜੇ ਪਾਸਿਓ ਖੱਬੀ ਵੱਖੀ ਵਾਲੇ ਪਾਸੇ ਸੱਜੀ ਵੱਖੀ ਤੋਂ ਉੱਪਰ ਨੂੰ ਵਾਰ ਚੀਰਦਾ ਗਿਆ ਤੇ ਕਹਿੰਦੇ ਉਸੇ ਵਕਤ ਦੇ ਜਿੰਨੇ ਸ਼ਸਤਰ ਬਸਤਰ ਨਾਲ ਹੀ ਕੱਟੇ ਗਏ, ਮੁਖਲਸ ਖਾਂ ਦਾ ਸਰੀਰ ਦੋ ਹਿੱਸਿਆਂ ਚ ਵੰਡਿਆ ਗਿਆ, ਧੜੰਮ ਦੇ ਕੇ ਜ਼ਮੀਨ ਤੇ ਡਿੱਗ ਪਿਆ।
ਗਨ ਪਾਸਰੀਨ ਸਭ ਕੱਟ ਦੀਨ,
ਇਹਦੀਆਂ ਪਸਲੀਆਂ ਸੀ ਨਾ ਇਹਦੀਆਂ ਸਾਰੀਆਂ ਕੱਟ ਕੇ ਮਹਾਰਾਜ ਜੀ ਦੀ ਤੇਗ ਪਾਰ ਨਿਕਲ ਗਏ।
ਯੁਗ ਖੰਡ ਹੋਏ ਤਰ ਪਰਨ ਕੀਨ,
ਦੋ ਹਿੱਸਿਆਂ ਵਿਚ ਦੋ ਖੰਡਾਂ ਵਿਚ ਟੁਕੜਿਆਂ ਵਿਚ ਮੁਖਲਸ ਖਾਂ ਦਾ ਸਰੀਰ ਵੰਡਿਆ ਗਿਆ ਤੇ ਜ਼ਮੀਨ ਤੇ ਡਿੱਗ ਗਿਆ ਹੈ।
ਸਿਰ ਭੁਜਾ ਸਹਿਤ ਪਾ ਇੱਕ ਖੰਡ,
ਇੱਕ ਸਿਰ ਤੇ ਇੱਕ ਬਾਂਹ ਇੱਕ ਪਾਸੇ ਕੱਟਿਆ ਇਹੋ ਜਿਹੇ ਢੰਗ ਨਾਲ ਕਿ ਜਦੋਂ ਸੱਜੇ ਪਾਸੇ ਵੱਖੀ ਨੂੰ ਚੀਰਦਾ ਗਿਆ ਤੀਰ ਤੇ ਉੱਪਰਲੇ ਪਾਸਿਓ ਖੱਬੇ ਮੋਢੇ ਤੇ ਜਾ ਨਿਕਲਿਆ ਵਾਰ। ਤੇ ਕਹਿੰਦੇ ਜਦੋਂ ਇੱਕ ਸਿਰ ਤੇ ਇੱਕ ਬਾਂਹ ਤੇ ਅੱਧੀਆਂ ਕੁ ਪਸਲੀਆਂ ਇੱਕ ਹਿੱਸਾ ਜਿਹੜਾ ਸੀ ਸਰੀਰ ਦਾ ਉਹ ਇੱਕ ਪਾਸੇ ਡਿੱਗਾ ਪਿਆ ਹੈ।
ਯੁਗ ਚਰਨ ਜੁਗਤ ਦੁਤੀਓ ਪ੍ਰਚੰਡ,
ਇੱਕ ਬਾਂਹ ਤੇ ਦੂਜੀਆਂ ਦੋ ਲੱਤਾਂ ਦੇ ਸਹਿਤ ਜਿਹੜਾ ਬਾਕੀ ਦਾ ਧੜ ਹੈ ਉਹ ਇੱਕ ਪਾਸੇ ਡਿੱਗਾ ਪਿਆ ਹੈ।
ਏਦਾਂ
ਤੇਗ ਸਾਫ ਹੀ ਚੱਲੀ ਮਹਾਰਾਜ ਜੀ ਦੀ ਕਿ ਸਾਰਾ ਸਰੀਰ ਹੀ ਇਹਦਾ ਕੱਟ ਸੁੱਟਿਆ, ਫਸਲੀਆਂ ਸਮੇਤ ਕੱਪੜਿਆਂ ਸਮੇਤ ਇਹਦਾ ਗਾਤਰਾ ਪਾਇਆ ਹੋਇਆ ਚਮੜੇ ਦਾ ਉਹ ਵੀ ਨਾਲ ਕੱਟਿਆ ਗਿਆ।
ਸਾਬੂਣੇ ਤੇ ਜਿਮ ਤਾਰ ਪਾਰ,
ਜਿਵੇਂ ਸਾਬਣ ਚੋਂ ਤਾਰ ਮਾਰੀਏ ਤੇ ਪਾਰ ਹੋ ਜਾਂਦੀ ਹੈ ਨਾ, ਏਦਾਂ ਸਤਿਗੁਰਾਂ ਦੀ ਤੇਗ ਆਰ ਸਾਰ ਚਲੀ ਗਈ, ਪਾਰ ਚਲੀ ਗਈ।
ਰਹਿ ਗਈ ਅੱਖ ਪਸਰੀ ਬਿਸਾ,
ਅੱਖਾਂ ਪਸਰੀਆਂ ਰਹਿ ਗਈਆਂ, ਮੁਖਲਿਸ ਖਾਂ ਦੀਆਂ ਤੱਡੀਆਂ ਰਹਿ ਗਈਆਂ, ਉਸੇ ਤਰ੍ਹਾਂ ਖੁੱਲੀਆਂ ਅੱਖਾਂ ਪਈਆਂ, ਜ਼ਮੀਨ ਦੇ ਉੱਤੇ ਡਿੱਗਿਆ ਪਿਆ।
ਕਰ ਬਿਖੈ ਖੜਗ ਨਾਂਗੋ ਕਰਾ,
ਹੱਥ ਦੇ ਵਿੱਚ ਤੇਗ ਵੀ ਫੜੀ ਰਹਿ ਗਈ ਹੈ, ਉਸੇ ਹੱਥ ਦੇ ਵਿੱਚ ਹੀ ਜਿਹੜਾ ਇੱਕ ਹੱਥ ਤੇ ਸਿਰ ਇੱਕ ਪਾਸੇ ਸੀ ਉਸੇ ਹੱਥ ਵਿੱਚ ਹੀ ਤੇਗ ਪਕੜੀ ਰਹਿ ਗਈ।
ਇਹ ਮਰਿਓ ਦੇਖ ਗੁਰਦਲ ਬਿਲੰਦ,
ਮੁਗਲ ਸਿੱਖਾਂ ਜੰਗ ਦੇ ਮੈਦਾਨ ਚ ਮਾਰਿਆ ਗਿਆ, ਛੇਵੇਂ ਪਾਤਸ਼ਾਹ ਦੇ ਦਲ ਨੇ ਸੂਰਮਿਆਂ ਸਿੱਖਾਂ ਨੇ ਵੇਖਿਆ।
ਕਹਿ ਵਿਜੈ ਸਦਾ ਸ਼੍ਰੀ ਹਰਗੋਬਿੰਦ,
ਸਭ ਨੇ ਆਖਿਆ ਗੁਰੂ ਹਰਗੋਬਿੰਦ ਸਾਹਿਬ ਤੁਹਾਡੀ ਵਿਜੈ ਹੋ ਗਈ ਹੈ ਜੰਗ ਦੇ ਮੈਦਾਨ ਚ। ਛੇਵੇਂ ਪਾਤਸ਼ਾਹ ਇਹ ਜੰਗ ਤੁਸੀਂ ਜਿੱਤ ਗਏ, ਇਹ ਜੰਗ ਤੁਸੀਂ ਜਿੱਤ ਲਿਆ, ਇਸ ਜੰਗ ਦੇ ਵਿੱਚ ਅੱਜ ਤੁਹਾਡੀ ਜਿੱਤ ਹੋ ਗਈ ਹੈ।
ਇੱਕ ਖੜਗ ਖਾਨ ਕੋ ਬੈਸ ਕਾਏ,
ਉਸ ਵਕਤ ਜਿਹੜਾ ਖਾਨ ਮਾਰਿਆ ਗਿਆ ਮੁਖਲਿਸ ਖਾਨ ਮਾਰਿਆ ਗਿਆ,
ਇਸ ਮਾਜ ਪਏ ਸਭ ਤੁਰਕ ਤਾਏ,
ਜਦੋਂ ਵੱਡਿਆ ਜਿਹੜੇ ਤਰੀਕੇ ਨਾਲ ਨਾ ਸਤਿਗੁਰਾਂ ਨੇ, ਵੇਖ ਕੇ ਸਾਰੇ ਤੁਰਕ ਹੈਰਾਨ ਹੀ ਰਹਿ ਗਏ, ਦੰਗ ਹੀ ਰਹਿ ਗਏ ਵੀ ਏਡਾ ਸੂਰਮਾ ਮੁਖਲਿਸ ਖਾਂ ਇੱਕੋ ਵਾਰ ਨਾਲ ਛੇਵੇਂ ਪਾਤਸ਼ਾਹ ਨੇ ਝਟਕਾ ਦਿੱਤਾ।
ਜਿਸ ਮਾਜ ਪਏ ਸਭ ਤੁਰਕ ਤਾਏ,
ਕਹਿੰਦੇ ਜਿੰਨੇ ਤੁਰਕ ਸਨ ਬਿਸਮਾਦ ਕੇ ਉਸ ਵੇਲੇ ਦੌੜਨ ਲੱਗੇ।
ਇੱਕ ਬਾਹਰ ਓਰੜ ਜੀਨ ਤੁਰੰਗ,
ਕਹਿੰਦੇ ਇੱਕੋ ਵੇਰੀ ਆਪਣੇ ਘੋੜਿਆਂ ਨੂੰ ਅੱਗੇ ਤੋਰ ਕੇ ਵਧਣ ਲੱਗੇ।
ਸਭਨ ਕੀਨਤ ਹੁਣ ਖੜਗ ਹੱਥ ਮੈਂ ਐਂਚਲੀਨ,
ਕਹਿੰਦੇ ਸਾਰਿਆਂ ਨੇ ਉਸ ਵੇਲੇ ਆਪਣੇ ਹੱਥਾਂ ਦੇ ਵਿੱਚ ਤੇਗਾਂ ਪਕੜ ਲਈਆਂ।
ਸਭ ਪਰੇ ਆਨ ਉਪਰ ਸਵਾਰ,
ਆ ਕੇ ਵਾਰ ਕਰਕੇ ਇੱਕ ਵਾਰੀ ਲੜਨ ਲੱਗੇ। ਹੁਣ ਇੱਕ ਵਾਰੀ ਅਖੀਰਲਾ ਭੇੜ ਜਿਹੜਾ ਹੈ ਉਹ ਮਚਣ ਲੱਗਾ, ਕਈ ਤੁਰਕਾਂ ਨੂੰ ਭਾਜੜਾਂ ਪੈ ਗਈਆਂ।
ਮਿਲ ਗਏ ਆਪ ਮੈਂ ਮਾਰ ਮਾਰ,
ਆਪਸ ਵਿੱਚ ਮਿਲ ਗਏ ਮਾਰ ਲੋ ਕਰਨ ਲੱਗੇ।
ਗੁਰ ਹੁਕਮ ਕੀਨ ਸੁਨ ਪੈਂਦ ਖਾਨ,
ਪਾਤਸ਼ਾਹ ਨੇ ਇਧਰ ਪੈਂਦੇ ਖਾਨ ਨੂੰ ਹੁਕਮ ਕੀਤਾ, ਪੈਂਦੇ ਖਾਨ ਸੁਣ ਲੈ।
ਇੱਕ ਮਲਕ ਜਾਤੀ ਹਟਮਾਨ,
ਮਹਾਰਾਜ ਜੀ ਦਾ ਇੱਕ ਦੂਜਾ ਸੂਰਮਾ ਸੀ ਜਾਤੀ ਮਲਕ, ਉਹਨੂੰ ਵੀ ਕਿਹਾ ਜਾਤੀ ਮਲਕ ਜੀ ਤਿਆਰ ਬਰ ਤਿਆਰ ਹੋ ਜਾਓ, ਇਹ ਤੁਰਕਾਂ ਨੂੰ ਜਿਹੜੇ ਭਜਦੇ ਜਾ ਰਹੇ ਨੇ ਭਜਦਿਆਂ ਨੂੰ ਮਾਰੋ ਇਹਨਾਂ ਨੂੰ, ਔਰ ਇਹਨਾਂ ਦੇ ਹੱਥਾਂ ਚੋਂ ਹਥਿਆਰ ਤੇ ਘੋੜੇ ਖੋ ਲਵੋ।
ਬਿਧੀ ਚੰਦ ਕੋ ਸੰਗ ਤਾਏ,
ਭਾਈ ਬਿਧੀ ਚੰਦ ਜੀ ਨੂੰ ਮਹਾਰਾਜ ਜੀ ਨੇ ਨਾਲ ਭੇਜਿਆ, ਭਾਈ ਬਿਧੀ ਚੰਦ ਜੀ ਨਾਲ ਅੱਗੇ ਹੋ ਕੇ ਵਧੇ ਹਨ।
ਗੁਰ ਅੰਗ ਸੰਗ ਸਦੀ ਤੁਮਾਰ,
ਮਹਾਰਾਜ ਜੀ ਬਚਨ ਕੀਤਾ ਗੁਰੂ ਤੁਹਾਡੇ ਸਦਾ ਅੰਗ ਸੰਗ ਹੈ, ਫਿਕਰ ਨਾ ਕਰਿਓ ਜੇ ਸੂਰਮੇ ਹੋ, ਗੁਰੂ ਸਦਾ ਤੁਹਾਡੇ ਅੰਗ ਸੰਗ ਹੈ।
ਸਰਦਾਰ ਰਿਓ ਨੈ ਸ਼ਤਰੂ ਕੋਏ,
ਵੱਡਾ ਕੋਈ ਸਰਦਾਰ ਸੀ ਤੁਰਕਾਂ ਦਾ ਉਹ ਨਹੀਂ ਰਿਹਾ, ਇਹਨਾਂ ਦੇ ਜਿਹੜੇ ਵੱਡੇ ਵੱਡੇ ਜਰਨੈਲ ਸਰਦਾਰ ਨੇ ਉਹ ਜੰਗ ਦੇ ਵਿੱਚ ਮਾਰੇ ਜਾ ਚੁੱਕੇ ਨੇ।
ਗੈ ਖੜਗ ਕਰੋ ਕਿਤੇ ਸੁਦੋਏ,
ਟੇਗਾ ਫੜ ਕੇ ਇੱਕ ਤੋਂ ਦੋ ਕਰ ਦਿਓ ਇਹਨਾਂ ਤੁਰਕਾਂ ਦੇ ਸਰੀਰ ਜਿਹੜੇ ਵੱਧ ਕੇ ਆਉਂਦੇ ਨੇ, ਇੱਕ ਤੋਂ ਦੋ ਕਰ ਦਿਓ ਇਹਨਾਂ ਦੇ ਧੜ।
ਜੋ ਅਰੈ ਤੈਨੂੰ ਕਰ ਪਾਨ ਹਾਨ,
ਜਿਹੜਾ ਵੀ ਅੱਗੇ ਆ ਕੇ ਅੜਦਾ ਉਹਦੇ ਪ੍ਰਾਣ ਹਾਨ ਕਰ ਦਿਓ, ਉਹਦੇ ਪ੍ਰਾਣ ਕੱਢ ਲਵੋ।
ਪਟ ਪੀਰੂ ਪਜਾਏ ਬੀਜੈ ਨਿਦਾਨ,
ਕਾਇਰ ਬਣ ਕੇ ਦੌੜਨ ਉਹਨਾਂ ਨੂੰ ਭਜਾ ਦਿਓ, ਜਿਹੜੇ ਭਜਦੇ ਨੇ ਉਹਨਾਂ ਨੂੰ ਭਜਾ ਦਿਓ, ਜਿਹੜੇ ਅੜਦੇ ਨੇ ਉਹਨਾਂ ਨੂੰ ਮਾਰ ਦਿਓ।
ਅਬ ਗਏ ਹੋਏ ਸੰਗਰਾਮ ਅੰਤ,
ਸੰਗਰਾਮ ਦਾ ਅੰਤ ਹੋ ਗਿਆ, ਹੁਣ ਜੰਗ ਦਾ ਅੰਤ ਹੋ ਚੁੱਕਾ ਹੈ।
ਟਿਕੇ ਤੁਰਕ ਅਜੇ ਹੈ ਮਰੰਤ,
ਇਹ ਤੁਰਕ ਟਿਕਣਗੇ ਨਹੀਂ, ਕਿਉਂਕਿ ਜਿਹੜੇ ਬਚੇ ਨੇ ਹੁਣ ਇਹਨਾਂ ਨੇ ਭਜਣਾ ਹੀ ਹੈ, ਨੱਠਣਾ ਹੀ ਹੈ, ਤੇ ਇਹਨਾਂ ਨੂੰ ਭਜਾ ਕੇ ਹੁਣ ਜੰਗ ਸਾਰਾ ਆਪਣੇ ਵਸ ਵਿਚ ਕਾਬੂ ਵਿਚ ਮੈਦਾਨ ਕਰ ਲਵੋ।
ਹੁਕਮ ਪਾਏ ਕਰ ਪੈਂਦ ਖਾਂ,
ਸਤਿਗੁਰਾਂ ਦਾ ਹੁਕਮ ਪ੍ਰਾਪਤ ਕਰਕੇ ਪੈਂਦੇ ਖਾਂ ਨੇ ਉਸੇ ਵਕਤ ਤਿਆਰੀ ਕੀਤੀ।
ਖੜਗ ਕੈਂਚ ਬਦ ਬਾਦਵਾਨ,
ਇਹਨੇ ਆਪਣੀ ਤੇਗ ਖਿੱਚੀ ਆ ਮਿਆਨ ਚੋ ਵੱਢਣ ਵਾਸਤੇ ਕੱਟਣ ਵਾਸਤੇ।
ਵਿਚ ਭਰਿਓ ਜਾਏ ਤੁਰਕਨ ਵਿਸ਼ਾਲ,
ਤੁਰਕਨ ਤੁਰਕਾਂ ਦੇ ਵਿਸ਼ਾਲ ਸਮੂਹ ਵਿਚ ਪੈਂਦੇ ਖਾਂ ਜਾ ਪਿਆ, ਟੁੱਟ ਕੇ ਜਾ ਕੇ ਪੈ ਗਿਆ ਤੇਗ ਪਕੜ ਕੇ।
ਜਿਵੇਂ ਮ੍ਰਿਗਨ ਵਿਖੇ ਕੇ ਹਰ ਕਰਾਲ,
ਜਿਵੇਂ ਹਿਰਨਾਂ ਦੀ ਡਾਰ ਦੇ ਵਿਚ ਸ਼ੇਰ ਪੈਂਦਾ ਨਾ, ਏਦਾਂ ਪੈਂਦੇ ਖਾਂ ਟੁੱਟ ਕੇ ਪੈ ਗਿਆ ਤੁਰਕਾਂ ਦੀ ਡਾਰ ਉੱਤੇ।
ਉਹ ਉਥਲ ਪੁਥਲ ਕਰ ਕਾਟ ਡਾਰ,
ਉਥਲ ਪੁਥਲ ਕੀਤੇ ਨੇ ਸੂਰਮੇ, ਕਈਆਂ ਨੂੰ ਕੱਟਿਆ, ਕਈਆਂ ਨੂੰ ਵੱਢਿਆ, ਕਈਆਂ ਨੂੰ ਘਸੁੰਨ ਮੁੱਕਿਆਂ ਨਾਲ ਹੀ ਮਾਰ ਮੁਕਾਇਆ।
ਬੱਚਿਆਂ ਲੱਗਿਆ ਜਿਸਕੇ ਪ੍ਰਾਣ,
ਜਿਹਦੇ ਜਾ ਕੇ ਵਾਰ ਵੱਜਦਾ ਹੈ ਪੈਂਦੇ ਖਾਂ ਦਾ, ਉਹ ਬਚਦਾ ਨਹੀਂ, ਉਹ ਜੰਗ ਦੇ ਮੈਦਾਨ ਵਿਚ ਮਾਰਿਆ ਜਾਂਦਾ ਹੈ।
ਇਸ ਬਿਧੀ ਚੰਦ ਦੌੜੇ ਹੋ ਰਿਸਾਏ,
ਬਿਧੀ ਚੰਦ ਵੀ ਬੜੇ ਰੋਸ ਵਿਚ ਬੜੇ ਕ੍ਰੋਧ ਵਿਚ ਆ ਕੇ ਟੁੱਟ ਕੇ ਪਏ ਹਨ।
ਮਾਰ ਮਾਰ ਦੀਨੇ ਗਿਰਾਏ,
ਮਾਰ ਮਾਰ ਕੇ ਬੜੇ ਤੁਰਕਾਂ ਨੂੰ ਜ਼ਮੀਨ ਦੇ ਉੱਤੇ ਗਿਰਾ ਦਿੱਤਾ, ਗਰਕ ਕਰ ਦਿੱਤਾ ਹੈ।
ਪਰ ਵੀਰ ਮਲਕ ਜਾਤੀ ਸੁਕਰੋ,
ਤੁਰਕਾਂ ਦਾ ਸ੍ਰੇਸ਼ ਯੋਧਾ ਭਾਈ ਜਾਤੀ ਮਲਕ ਵਿਪਰ ਬ੍ਰਾਹਮਣ ਹੈ, ਉਹ ਵੀ ਜੰਗ ਦੇ ਮੈਦਾਨ ਚ ਬੜੀ ਬਹਾਦਰੀ ਨਾਲ ਲੜ ਰਿਹਾ ਹੈ।
ਖੜਕ ਸੰਘਾਰੇ ਅਨਕ ਜੋਧ,
ਉਹਨੇ ਵੀ ਬੜੇ ਜ਼ੋਰ ਨਾਲ ਬੜੇ ਯੋਧਿਆਂ ਨੂੰ ਜੰਗ ਦੇ ਮੈਦਾਨ ਚ ਤੇਗ ਨਾਲ ਮਾਰਿਆ ਹੈ।
ਇਤਿਆਦ ਅਪਰ ਗੁਰ ਸੂਰ ਥਾਏ,
ਹੋਰ ਵੀ ਸਤਿਗੁਰਾਂ ਦੇ ਬੜੇ ਸੂਰਮੇ ਜੰਗ ਦੇ ਮੈਦਾਨ ਚ ਟੁੱਟ ਕੇ ਪੈ ਗਏ, ਜਿਹੜੇ ਬਾਕੀ ਬਚੇ ਤੁਰਕ ਸਨ ਉਹਨਾਂ ਤੇ।
ਇਹ ਪਰੇ ਦੂਰ ਸਭ ਕੋ ਭਜਾਏ,
ਦੂਰ ਪਏ ਹੋਏ ਸਭ ਨੂੰ ਭਾਜੜਾ ਪਾ ਦਿੱਤੀਆਂ, ਭਜਾ ਦਿੱਤੇ ਹਨ।
ਕੱਟ ਗਏ ਬ੍ਰਿੰਦ ਸਰ ਪਰ ਗਿਰੰਤ,
ਸਾਰੇ ਤੁਰਕ ਕੱਟੇ ਪਏ ਜ਼ਮੀਨ ਦੇ ਉੱਤੇ ਡਿੱਗੀ ਜਾ ਰਹੇ ਨੇ।
ਕਨ ਰੁੰਡ ਮੁੰਡ ਖੰਡਤ ਪਚਾ ਪਰੰਦ,
ਰੁੰਡ ਮੁੰਡੀ ਸਰੀਰ ਦੇ ਧਾੜੀ ਨਜ਼ਰ ਆਉਂਦੇ ਨੇ, ਜਾਂ ਸਿਰ ਖਿੰਡੇ ਹੋਏ ਨਜ਼ਰ ਆਉਂਦੇ ਨੇ। ਕਈਆਂ ਦੇ ਘੋੜੇ ਜੰਗ ਦੇ ਮੈਦਾਨ ਚ ਮਰੇ ਪਏ, ਖੰਡ ਖੰਡ ਹੋਏ, ਟੁਕੜੇ ਟੁਕੜੇ ਹੋਏ ਜ਼ਮੀਨ ਤੇ ਪਏ ਨੇ।
ਕੱਟੇ ਹੱਥ ਕੇ ਪੈਰ ਅੰਗ,
ਹੱਥ ਕੱਟੇ ਗਏ ਨੇ, ਕਿਸੇ ਦੇ ਪੈਰ ਵੱਢੇ ਗਏ ਨੇ।
ਕੋ ਮਰੇ ਤਰੇ ਦਬ ਹੱਥ ਤੁਰੰਗ,
ਘੋੜਿਆਂ ਦੇ ਥੱਲੇ ਆ ਕੇ ਦਬ ਕੇ ਪੈਰਾਂ ਥੱਲੇ ਲਤਾੜ ਕੇ ਮਾਰੇ ਗਏ ਹਨ।
ਹੱਟ ਗਏ ਕ੍ਰਿਤਕ ਸੋ ਤਰਾਸ ਧਾਰ,
ਤਰਾਸ ਧਾਰ ਕੇ ਡਰ ਧਾਰ ਕੇ ਕਈਆਂ ਨੇ ਆਪਣੀਆਂ ਜਾਨਾਂ ਬਚਾਈਆਂ ਤੇ ਦੌੜ ਗਏ। ਕਾਇਰ ਤੇ ਗੀਦੀ ਬਣ ਕੇ ਕਈ ਤੁਰਕ ਦੌੜ ਗਏ।
ਸਰਦਾਰ ਹੀਨ ਪਾਜੇ ਗਵਾਰ,
ਕੋਈ ਲੜਨ ਵਾਲਾ ਜਰਨੈਲ ਰੋਕਣ ਵਾਲਾ ਰਿਹਾ ਹੀ ਨਹੀਂ ਸੀ। ਕਹਿੰਦੇ ਸਰਦਾਰ ਤੋਂ ਜਰਨੈਲ ਤੋਂ ਬਿਨਾਂ ਹੁਣ ਫੌਜ ਕਿੰਨਾ ਕੁ ਚਿਰ ਲੜਦੀ। ਆਖਿਰਕਾਰ ਬਹੁਤ ਸਾਰੀ ਫੌਜ ਦੌੜ ਗਈ ਜਰਨੈਲ ਤੋਂ ਬਿਨਾਂ, ਲੜ ਰਹੇ ਹਨ।
ਗੁਰਸੈਨ ਪਿਛਾਰੀ ਜਾਤ ਕਾਏ,
ਜਿਹੜੇ ਦੌੜੇ ਨੇ ਉਹਨਾਂ ਪਿੱਛੇ ਗੁਰੂ ਕੇ ਸੂਰਮੇ ਲੱਗ ਗਏ। ਦੌੜਦਿਆਂ ਨੂੰ ਵੀ ਜਾ ਕੇ ਕਈਆਂ ਨੂੰ ਘੇਰ ਕੇ ਮਾਰਿਆ ਹੈ।
ਤਬ ਚਲੇ ਵੀ ਪੀਰੋ ਮ੍ਰਿਗਾ
ਲਜਾਏ, ਕਾਇਰ ਏਦਾਂ ਦੌੜੇ ਨੇ ਵੀ ਹਿਰਨ ਵੀ ਲਜਾਏ ਮਾਨ ਹੋ ਜਾਣ, ਹਿਰਨ ਵੀ ਸ਼ਰਮਿੰਦਾ ਹੋ ਜਾਣ। ਇੰਨੀ ਤੇਜ਼ੀ ਨਾਲ ਹਿਰਨ ਨਹੀਂ ਦੌੜਦੇ ਜਿੰਨੀ ਤੇਜ਼ੀ ਨਾਲ ਇਹ ਕਾਇਰ ਬਣ ਕੇ ਦੌੜੇ ਨੇ।
ਮੈਂ ਪਿੱਛੇ ਪਿਛਾਰੀ ਕੱਟ ਜਾਤ,
ਪਿੱਛੇ ਨਹੀਂ ਮੁੜ ਕੇ ਵੇਖਦੇ, ਜਿਹੜਾ ਪਿੱਛੇ ਵੇਖਦਾ ਬਸ ਉਹ ਵੱਢਿਆ ਜਾਂਦਾ ਕੱਟਿਆ ਜਾਂਦਾ ਹੈ।
ਕਰ ਜੋਰ ਕਿਤਕ ਮੈਂ ਤਾਂ ਇਹ ਕਾਤ,
ਜਿਹੜਾ ਵੀ ਪਿੱਛੇ ਵੇਖਦਾ ਉਹ ਜੰਗ ਦੇ ਮੈਦਾਨ ਚ ਮਾਰਿਆ ਜਾਂਦਾ। ਕੋਈ ਵੀ ਆਪਣਾ ਜ਼ੋਰ ਵਿਖਾਣਾ ਨਹੀਂ ਚਾਹੁੰਦਾ, ਹੁਣ ਆਪਣੀਆਂ ਜਾਨਾਂ ਬਚਾ ਕੇ ਦੌੜਨ ਲੱਗੇ। ਕਈਆਂ ਨੇ ਘਾਹ ਮੂੰਹ ਵਿਚ ਪਾ ਕੇ ਆਪਣੇ ਹੱਥ ਜੋੜ ਕੇ ਜਾਨ ਬਚਾਏ ਨੇ।
ਸਭ ਸ਼ਸਤਰ ਛੀਨ ਦੀਨੇ ਪਜਾਏ,
ਇਹਨਾਂ ਨੇ ਹੱਥ ਜੋੜ ਲਏ, ਨਾ ਮਾਰਿਓ ਜੇ ਸਿੱਖੋ, ਨਾ ਮਾਰਿਓ ਜੇ। ਇਹਦਾ ਹੱਥ ਜੋੜ ਕੇ ਤੁਰਕਾਂ ਨੇ ਕਿਹਾ ਵੀ ਲੋ ਸਾਡੀਆਂ ਕਿਰਪਾਨਾਂ ਸਾਂਭ ਲੋ, ਹਥਿਆਰ ਸਾਂਭ ਲੋ, ਪਰ ਸਾਡੀਆਂ ਜਾਨਾਂ ਛੱਡ ਦਿਓ ਜੇ।
ਇੱਕ ਕੋਸ ਤੀਕ ਤਿੰਨ ਗੈਲ ਜਾਏ,
ਕਹਿੰਦੇ ਇੱਕ ਕੋਹ ਤੱਕ ਦੁੜਾਂਦੇ ਲੈ ਗਏ ਸਤਿਗੁਰਾਂ ਦੇ ਸਿੱਖ ਸੂਰਮੇ ਬਹਾਦਰ। ਉਹਨਾਂ ਕੋਲ ਹਥਿਆਰ ਖੋ ਕੇ ਘੋੜੇ ਖੋਲੇ, ਕਹਿੰਦੇ ਜਾਓ ਪੈਦਲ ਵਾਪਸ ਲਾਹੌਰ ਜਾ ਕੇ ਬਾਦਸ਼ਾਹ ਸ਼ਾਹਜਹਾਂ ਅੱਗੇ ਰੋਵੋ ਕਿ ਅਸੀਂ ਹਾਰ ਕੇ ਵਾਪਸ ਮੁੜੇ ਆ।
ਸਭ ਖੇਤ ਜੰਗ ਤੇ ਕਾਡ ਦੀਨ,
ਜੰਗ ਦੀ ਜਿਹੜੀ ਭੂਮੀ ਆ ਸਾਰੀ ਖਾਲੀ ਕਰਾ ਲਈ, ਜਿੰਨੇ ਤੁਰਕ ਸੀ ਭਜਾ ਦਿੱਤੇ ਸਾਰੇ, ਇੱਕ ਕੋਹ ਤੱਕ ਦੁੜਾ ਕੇ ਸਿੱਖ ਲੈ ਕੇ ਗਏ ਤੇ ਸਾਰੀ ਜੰਗ ਭੂਮੀ ਤੇ ਗੁਰੂ ਕੇ ਸਿੱਖਾਂ ਨੇ ਕਬਜ਼ਾ ਕਰਕੇ ਨਿਸ਼ਾਨ ਝੁਲਾ ਦਿੱਤੇ।
ਹਟ ਆਏ ਗੁਰੂ ਇੱਕ ਫਤਿਹ ਲੀਨ,
ਔਰ ਜਦੋਂ ਸਾਰੇ ਤੁਰਕ ਦੌੜ ਗਏ ਤੇ ਫਿਰ ਸਿੱਖ ਘੋੜੇ ਵਾਪਸ ਮੋੜ ਕੇ ਸਤਿਗੁਰਾਂ ਕੋਲ ਆਏ, ਆਖਿਆ ਗੁਰੂ ਹਰਗੋਬਿੰਦ ਸਾਹਿਬ ਜੰਗ ਦੇ ਮੈਦਾਨ ਚ ਪੂਰਨ ਤੌਰ ਤੇ ਆਪ ਜੀ ਦੀ ਫਤਿਹ ਹੋ ਚੁੱਕੀ ਹੈ।
ਤਬ ਜੀਤ ਸ਼ਤਰੁ ਦੁੰਦਤ ਬਜਾਏ।
ਦੁਸ਼ਮਣਾਂ ਨੂੰ ਜਿੱਤਣ ਤੋਂ ਬਾਅਦ ਮਹਾਰਾਜ ਜੀ ਨੇ ਨਗਾਰਚੀ ਨੂੰ ਇਸ਼ਾਰਾ ਕੀਤਾ, ਨਗਾਰਿਆਂ ਤੇ ਚੋਪਾਂ ਵੱਜੀਆਂ। ਹੁਣ ਇਹ ਨਗਾਰਾ ਜਿੱਤ ਦਾ ਨਗਾਰਾ ਸੀ, ਜਿੱਤ ਦਾ ਨਗਾਰਾ ਵੱਜਿਆ ਜਿਹੜਾ ਸਾਰੀ ਰਣ ਭੂਮੀ ਵਿਚ ਗੂੰਜਿਆ ਹੈ।
ਗੁਰ ਭੇ ਪ੍ਰਸੰਨ ਸਿੱਖ ਹਰਕ ਪਾਏ।
ਗੁਰੂ ਜੀ ਬੜੇ ਪ੍ਰਸੰਨ ਹੋਏ, ਗੁਰੂ ਕੇ ਸਿੱਖਾਂ ਨੂੰ ਵੀ ਬੜੀ ਭਾਰੀ ਖੁਸ਼ੀ ਹੋਈ ਜੰਗ ਜਿੱਤ ਕੇ।
ਨਿਜ ਸੋ ਪਾਤੇ ਕਾਏ ਜੁਤ ਲੀਏ ਉਠਾਏ।
ਜੰਗ ਲੜੀ ਤੇ ਪਹਿਲੀ ਚੀਜ਼ ਜਿੱਤ ਪ੍ਰਾਪਤ ਕੀਤੀ, ਇਸ ਕਰਕੇ ਖੁਸ਼ੀ ਸੀ ਸਾਰਿਆਂ ਨੂੰ। ਜਿੰਨੇ ਘਾਇਲ ਸਿੱਖ ਸਨ ਉਹਨਾਂ ਨੂੰ ਹੁਣ ਸੰਭਾਲਿਆ ਹੈ।
ਜੇ ਉਹ ਨਿਕਟ ਗ੍ਰਾਮ ਤੈਸੇ ਪੁਚਾਏ।
ਨੇੜੇ ਤੇੜੇ ਪਿੰਡ ਸੀ, ਉਹਨਾਂ ਜ਼ਖਮੀਆਂ ਨੂੰ ਉਹਨਾਂ ਪਿੰਡਾਂ ਚ ਭੇਜਿਆ ਵੀ ਇਹਨਾਂ ਦਾ ਇਲਾਜ ਕਰੋ, ਮਲਮ ਪੱਟੀ ਕਰੋ।
ਸਭ ਖਾਨ ਪਾਨ ਕੀ ਸਾਰ ਲੀਨ।
ਸਿੱਖਾਂ ਦੀ ਖਾਨ ਪਾਨ ਦੀ ਸਾਰ ਲਈ ਹੈ।
ਨਰ ਸੇਵ ਕਰਨ ਪਰ ਛੋਰ ਦੀਨ।
ਜ਼ਖਮੀ ਸਨ ਉਹਨਾਂ ਦੇ ਉੱਤੇ ਸੇਵਾਦਾਰ ਛੱਡ ਦਿੱਤੇ ਵੀ ਜ਼ਖਮੀਆਂ ਦਾ ਖਿਆਲ ਰੱਖਣਾ, ਇਹਨਾਂ ਨੂੰ ਫਿਰ ਨਵਾਂ ਨਰੋਆ ਕਰਨਾ, ਸੂਰਮਿਆਂ ਨੂੰ ਤਿਆਰ ਬਰ ਤਿਆਰ ਕਰਨਾ ਹੈ।
ਰਣ ਖੇਤ ਫਤਿਹ ਗੁਰ ਏਵ ਪਾਏ।
ਇਹਨਾਂ ਜੰਗ ਦੇ ਮੈਦਾਨ ਚ ਗੁਰੂ ਹਰਗੋਬਿੰਦ ਸਾਹਿਬ ਨੇ ਫਤਿਹ ਪ੍ਰਾਪਤ ਕੀਤੀ ਹੈ।
ਹੁਣ ਪੱਟ ਸੰਭਾਰ ਕੀਨਸ ਬਣਾਏ।
ਮਹਾਰਾਜ ਜੀ ਨੇ ਆਪਣੇ ਸਾਰੇ ਸੁਪੱਟਾਂ ਨੂੰ ਸੂਰਮਿਆਂ ਨੂੰ ਸੰਭਾਲਿਆ ਹੈ।
ਗੁਰ ਹਰਗੋਬਿੰਦ ਮਾਨਿੰਦ ਸਿੰਘ।
ਗੁਰੂ ਹਰਗੋਬਿੰਦ ਸਾਹਿਬ ਜੀ ਜੋ ਸ਼ੇਰ ਦੇ ਸਮਾਨ ਹਨ।
ਜਸ ਕਰਤ ਕਵੀ ਸੰਤੋਖ ਸਿੰਘ।
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਐਸੇ ਛੇਵੇਂ ਪਾਤਸ਼ਾਹ ਦਾ ਜਸ